ਜਨਮ ਤੇ ਮਰਨ ਛੁੱਟ ਜਾਣ ਵਾਲਾ। ਐਸਾ ਪਵਿੱਤਰ ਉਪਦੇਸ਼ ਦੇ ਰਹੇ ਨੇ ਜਿਸ ਨੂੰ ਸਰਵਣ ਕਰਕੇ, ਜਿਸ ਨੂੰ ਮੰਨ ਕੇ, ਜਿਸ ਦੀ ਕਮਾਈ ਕਰਕੇ ਗੁਰਸਿੱਖਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ।
ਭਰਾਤਾ ਸਿੱਖੋ ਹਿਤ ਕੀ ਸੁਣੋ, ਸਤ ਨਾਮ ਸਤਗੁਰ ਨਿਤ ਭਨੋ।
ਗਨਗੀਧਰ ਜੀ ਉਪਦੇਸ਼ ਦੇ ਰਹੇ ਨੇ ਆਪਣੇ ਸਿੱਖਾਂ ਨੂੰ, ਕਿੱਡੇ ਪਿਆਰ ਨਾਲ ਸੰਬੋਧਨ ਕਰਦੇ, ਕਹਿੰਦੇ ਹੇ ਮੇਰੇ ਭਾਈ ਸਿੱਖੋ, ਹੇ ਮੇਰੇ ਭਾਈਓ, ਹੇ ਮੇਰੇ ਸਿੱਖੋ, ਸੁਣੋ। ਕੀ ਸੁਣੋ? ਸਤ ਨਾਮ ਸਤਿਗੁਰ ਨਿਤ ਭਨੋ, ਨਿਤਾ ਪ੍ਰਤੀ ਜਪਿਆ ਕਰੋ, ਨਿਤਾ ਪ੍ਰਤੀ ਅਰਾਧਿਆ ਕਰੋ, ਸਤਨਾਮ
ਸ੍ਰੀ ਵਾਹਿਗੁਰੂ।
ਇਹ ਜੋ ਪਾਵਨ ਪਵਿੱਤਰ ਨਾਮ ਹੈ, ਇਸ ਨਾਮ ਦਾ ਨਿਤਾ ਪ੍ਰਤੀ ਭਜਨ ਕਰਿਆ ਕਰੋ, ਰੋਜ਼ ਇਸ ਨਾਮ ਨੂੰ ਜਪਿਆ ਕਰੋ।
ਜਿਨਤੇ ਪਾਏ ਪਰਮ ਸੁਖ ਫਿਰੋ,
ਜਿਸ ਨਾਮ ਦੇ ਜਾਪ ਨਾਲ ਤੁਹਾਨੂੰ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ। ਇਹ ਨਾਮ ਐਸਾ ਹੈ ਕਿ ਇਸ ਨਾਮ ਦੇ ਜਾਪ ਨੂੰ ਜਪ ਕੇ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ, ਔਰ ਸਦਾ ਵਾਸਤੇ ਥਿਰ ਪਦਵੀ, ਜਿਸ ਨੂੰ ਅਵਚਲ ਪਦਵੀ ਕਹਿੰਦੇ ਨੇ, ਉਹ ਅਵਚਲ ਪਦਵੀ, ਥਿਰ ਪਦਵੀ ਸਦਾ ਵਾਸਤੇ ਪ੍ਰਾਪਤ ਹੋ ਜਾਂਦੀ ਹੈ।
ਲੱਖ 84 ਜੂਨ ਨਾ ਫਿਰੋ,
ਇਸ ਨਾਮ ਦੇ ਪ੍ਰਤਾਪ ਸਦਕਾ ਜੂਨੀਆਂ ਵਿਚ ਨਹੀਂ ਭਟਕਣਾ ਪੈਂਦਾ, 84 ਲੱਖ ਜੂਨੀਆਂ ਤੋਂ ਛੁਟਕਾਰਾ ਹੋ ਜਾਂਦਾ ਹੈ ਜਿਹੜਾ ਇਸ ਪਵਿੱਤਰ ਪਾਵਨ ਨਾਮ ਦੇ ਜਾਪ ਨੂੰ ਜਪਦਾ ਹੈ।
ਵੱਡੇ ਭਾਗ ਮਨੁੱਖ ਤਨ ਪਾਇਓ,
ਇਹ ਭਾਈ ਸਿੱਖੋ, ਇਹ ਜਿਹੜਾ ਮਨੁੱਖਾ ਸਰੀਰ ਹੈ, ਇਹ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਇਆ। 84 ਲੱਖ ਜੂਨੀਆਂ ਦੇ ਗੇੜੇ ਨੂੰ ਭੁਗਤਣ ਤੋਂ ਬਾਅਦ, ਕਈ ਜਨਮਾਂ ਦੇ ਭਰਮਣ ਤੋਂ ਬਾਅਦ, ਹੁਣ ਜਾ ਕੇ ਇਹ ਮਨੁੱਖਾ ਸਰੀਰ ਜੋ ਬੜਾ ਦੁਰਲਭ ਹੈ, ਐਸਾ ਇਹ ਦੁਰਲਭ ਸਰੀਰ ਤੁਹਾਨੂੰ ਪ੍ਰਾਪਤ ਹੋਇਆ ਹੈ।
ਆਨ ਲਾਭ ਜਿਸ ਮੈਂ ਦਰਸਾਇਓ,
ਇਸ ਮਨੁੱਖੀ ਸਰੀਰ ਦੇ ਵਿਚ ਮਨੁੱਖ ਦੇ ਅੰਦਰ ਇਹ ਸੋਝੀ ਹੈ ਕਿ ਆਪਣੀ ਉਸ ਸੋਝੀ ਨਾਲ, ਸਮਝ ਨਾਲ, ਬੂਝ ਨਾਲ ਇਹ ਜਾਣ ਲੈਂਦਾ ਵੀ ਮੇਰਾ ਹਾਨੀ ਹਾਨੀ ਕਿਹਦੇ ਵਿਚ ਹੈ, ਮੇਰਾ ਲਾਭ ਕਿਹਦੇ ਵਿਚ ਹੈ। ਪਸ਼ੂ ਨੂੰ ਤਾਂ ਨੀ ਨਾ ਪਤਾ ਹੁੰਦਾ, ਜਾਨਵਰ ਨੂੰ ਕੀ ਪਤਾ ਵੀ ਮੇਰਾ ਲਾਭ ਕਿਹਦੇ ਵਿਚ ਹੈ ਤੇ ਨੁਕਸਾਨ ਕਿਹਦੇ ਵਿਚ ਹੈ। ਇਹ ਸੋਝੀ ਤਾਂ ਕੇਵਲ ਮਨੁੱਖ ਦੇ ਅੰਦਰ ਹੀ ਪਰਮਾਤਮਾ ਨੇ ਪਾਈ ਹੈ, ਵਾਹਿਗੁਰੂ ਨੇ, ਪਰਮੇਸ਼ਰ ਨੇ ਇਹ ਸੂਝ ਬੂਝ ਕੇਵਲ ਮਨੁੱਖ ਨੂੰ ਦਿੱਤੀ ਹੈ। ਮਨੁੱਖ ਨੂੰ ਇਹ ਗਿਆਨ ਹੈ ਕਿ ਮੇਰੀ ਹਾਨੀ ਕਿਹਦੇ ਵਿਚ ਹੈ ਤੇ ਮੇਰਾ ਲਾਭ ਕਿਹਦੇ ਵਿਚ ਹੈ।
ਮਹਾਰਤਨ ਕੋ ਪਾਏ ਨਾ ਖੋਵੋ,
ਇਹ ਬੜਾ ਕੀਮਤੀ ਮਹਾਰਤਨ ਹੈ, ਇਸ ਨੂੰ ਪ੍ਰਾਪਤ ਕਰਕੇ ਕਿਤੇ ਇਸ ਨੂੰ ਅਜਾਈ ਨਾ ਗਵਾ ਦਿਆ ਜੇ, ਇਹਨੂੰ ਕਿਤੇ ਨਿਰਾਰਥ ਨਾ ਗਵਾ ਦਿਆ ਜੇ, ਇਸ ਕੀਮਤੀ ਤੇ ਮਹਾਰਤਨ ਨੂੰ ਪ੍ਰਾਪਤ ਕਰਕੇ ਇਸ ਸਰੀਰ ਤੋਂ ਜਿੰਨਾ ਲਾਹਾ ਲਿਆ ਜਾ ਸਕਦਾ ਪਰਮੇਸ਼ਰ ਦੇ ਭਜਨ ਦਾ, ਜਿੰਨਾ ਲਾਹਾ ਖੱਟਿਆ ਜਾ ਸਕਦਾ ਵਾਹਿਗੁਰੂ ਦੇ ਨਾਮ ਦੇ ਜਾਪ ਦਾ, ਉਹ ਲਾਹਾ ਲੈ ਲਵੋ।
ਰਹਿਣ ਸਥਿਰ ਨੈ ਨੀਕੇ ਜੋ,
ਇਹ ਗੱਲ ਪੱਕੇ ਤੌਰ ਤੇ ਆਪਣੇ ਮਨ ਚ ਜਾਣ ਲਓ ਕਿ ਇਹ ਸੰਸਾਰ ਦੇ ਵਿਚ ਅਸੀਂ ਸਦਾ ਵਾਸਤੇ ਸਥਿਰ ਨਹੀਂ ਰਹਿਣਾ। ਸਰੀਰ ਕਰਕੇ ਤਾਂ ਕਿਸੇ ਨੇ ਵੀ ਸਥਿਰ ਨਹੀਂ ਰਹਿਣਾ। ਮਹਾਰਾਜ ਜੀ ਕਹਿੰਦੇ ਪੱਕੇ ਤੌਰ ਤੇ ਆਪਣੇ ਮਨ ਚ ਜਾਣ ਲਓ ਕਿ ਸਰੀਰ ਕਰਕੇ, ਇਸ ਕਾਇਆ ਕਰਕੇ ਸਦਾ ਵਾਸਤੇ ਕਿਸੇ ਨੇ ਵੀ ਸਥਿਰ ਨਹੀਂ ਰਹਿਣਾ।
ਸਿਮਰਨ ਸ਼੍ਰੀ ਸਤਗੁਰ ਸਤਨਾਮ,
ਇਸ ਕਰਕੇ ਭਾਈ ਜੇ ਸਿਮਰਨ ਕਰ ਸਕਦੇ ਹੋ, ਵੱਧ ਤੋਂ ਵੱਧ ਪਰਮੇਸ਼ਰ ਦਾ ਸਿਮਰਨ ਕਰੋ, ਵੱਧ ਤੋਂ ਵੱਧ ਸੱਚੇ ਨਾਮ ਦਾ ਭਜਨ ਕਰਿਆ ਕਰੋ। ਸਤਿਗੁਰੂ ਜੀ ਵੀ ਸਾਨੂੰ ਗੁਰਬਾਣੀ ਵਿਚ ਬਾਰ ਬਾਰ ਨਾਮ ਜਪਣ ਦੀ ਤਾਕੀਦ ਕਰਦੇ ਨੇ, ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਬਾਰ ਬਾਰ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਇਸ ਸੱਚੇ ਨਾਮ ਦਾ ਭਜਨ ਕਰੋ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਬਾਰ ਬਾਰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ।
ਲਾਹਾ ਨਰਤਨ ਕੋ ਅਭਰਾਮੋ,
ਇਸ ਮਨੁੱਖੀ ਸਰੀਰ ਦਾ ਇਹੀ ਲਾਹ ਹੈ। ਕਬੀਰ ਜੀ ਨੇ ਜਿਹੜਾ ਵਚਨ ਕਿਹਾ ਨਾ ਵੀ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਕੀ ਲੂਟ। ਉਹ ਜਿਹੜੀ ਲੁੱਟ ਲੱਗੀ ਹੋਈ ਹੈ ਨਾ ਰਾਮ ਦੇ ਨਾਮ ਦੀ, ਕੇਵਲ ਇਸ ਮਨੁੱਖੀ ਸਰੀਰ ਵਿੱਚ ਹੀ ਹੈ। ਜੇ ਕੋਈ ਆਖੇ ਕਿ ਮਨੁੱਖੀ ਸਰੀਰ ਨੂੰ ਛੱਡ ਕੇ ਦੂਜੇ ਜਨਮਾਂ ਵਿੱਚ ਜਾ ਕੇ ਲੁੱਟ ਲੈ ਸਕਦੇ ਹਾਂ ਤੇ ਨਹੀਂ, ਉਹ ਲੁੱਟ ਕੇਵਲ ਇਸ ਮਨੁੱਖੀ ਸਰੀਰ ਵਿੱਚ ਹੀ ਹੈ। ਜਿੰਨਾ ਲੁੱਟਿਆ ਜਾ ਸਕਦਾ ਭਾਵ ਜਿੰਨਾ ਜਪਿਆ ਜਾ ਸਕਦਾ ਹੈ, ਵੱਧ ਤੋਂ ਵੱਧ ਇਸ ਮਾਨਵੀ ਸਰੀਰ ਦਾ ਲਾਭ ਉਠਾਓ ਔਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਲਾਹਾ ਪ੍ਰਾਪਤ ਕਰੋ।
ਇਸ ਬਿਦ ਕਹਿ ਤੋ ਤੇ ਜੇ ਸਮੈ,
ਇਸ ਪ੍ਰਕਾਰ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਸਨ,
ਇੱਕ ਸਿੱਖਣੀ ਆਈ ਕੀ ਨਮੋ,
ਇਹਨੇ ਨੂੰ ਇੱਕ ਸਿੱਖਣੀ ਆਈ, ਉਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ।
ਫਿਰ ਸਮੀਪ ਹੋਏ ਲਾਗੀ ਰੋਵਨ,
ਸਤਿਗੁਰਾਂ ਦੇ ਕੋਲ ਆ ਕੇ ਖਲੋ ਕੇ ਰੋਣ ਲੱਗ ਪਈ ਉਹ ਇਸਤਰੀ। ਇੱਕ ਸਿੱਖਣੀ ਆ ਇਸਤਰੀ ਸਤਿਗੁਰਾਂ ਦੇ ਕੋਲ ਆਈ, ਮੱਥਾ ਟੇਕਿਆ ਤੇ ਕੋਲ ਖਲੋ ਕੇ ਉੱਚੀ ਉੱਚੀ ਰੋਣ ਲੱਗ ਪਈ।
ਅਸ਼ਰੂ ਪਾਤ ਤੇ ਬਸਤਰ ਬਿਗੋਵਨ,
ਇਹਦੀਆਂ ਅੱਖਾਂ ਭਰ ਆਈਆਂ, ਨੇਤਰਾਂ ਦੇ ਹੰਝੂਆਂ ਨਾਲ ਆਪਣੇ ਕੱਪੜੇ ਭੇ ਰਹੀ ਹੈ, ਬਹੁਤ ਜਿਆਦਾ ਰੁਦਨ ਕਰ ਰਹੀ ਹੈ, ਕੁਰਲਾ ਰਹੀ ਹੈ।
ਸ਼੍ਰੀ ਮੁਖ ਤੇ ਤਬ ਪੂਜਨ ਕਰੇ, ਕਿਉਂ ਬਿਰਲਾਪਤ ਕਿਆ ਦੁੱਖ ਭਰੇ।
ਮਹਾਰਾਜ ਜੀ ਇਸ ਬੀਬੀ ਨੂੰ ਪੁੱਛਣ ਲੱਗੇ, ਬੀਬੀ ਕਿਉਂ ਰੋਨੀ ਹੈ, ਤੇਰੇ ਰੋਣ ਦਾ ਕਾਰਨ ਕੀ ਹੈ, ਕਿਉਂ ਬਿਰਲਾਪ ਕਰ ਰਹੀ ਹੈ, ਇਨ੍ਹਾਂ ਰੁਦਨ ਕਰਨ ਦਾ ਕੀ ਕਾਰਨ ਹੈ।
ਹੁਣ ਕਰ ਜੋਰੇ ਉਚਾਰਨ ਲਾਗੀ, ਸੁਣੋ ਗੁਰੂ ਜੀ ਮੈਂ ਦੁੱਖ ਪਾਗੇ।
ਸਤਿਗੁਰਾਂ ਦੇ ਬਚਨ ਸੁਣ ਕੇ ਇਹ ਮਾਈ ਇਹ ਸਿੱਖਣੀ ਬੋਲੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ ਗਰੀਬਨ ਵਾਜ, ਹੇ ਅੰਤਰਯਾਮੀ ਸਤਿਗੁਰੂ, ਮੈਂ ਬੜੀ ਡਾਢੀ ਦੁਖੀ ਹਾਂ, ਮੈਨੂੰ ਬੜਾ ਵੱਡਾ ਭਾਰੀ ਡਾਢਾ ਦੁੱਖ ਮਿਲਿਆ ਹੈ।
ਮਮ ਪ੍ਰਾਤਾ ਦਰਸ਼ਨ ਹਿਤੇ ਆਇਓ,
ਮਹਾਰਾਜ ਮੇਰਾ ਭਰਤਾ ਮੇਰਾ ਪਤੀ ਤੁਹਾਡੇ ਦਰਸ਼ਨ ਕਰਨ ਵਾਸਤੇ ਮੇਰੇ ਨਾਲ ਆਇਆ ਸੀ।
ਇਸ ਮਰ ਗਇਓ ਅਧਿਕ ਦੁੱਖ ਪਾਇਓ,
ਮਹਾਰਾਜ ਉਹ ਇੱਥੇ ਆ ਕੇ ਉਹਦੀ ਮੌਤ ਹੋ ਗਈ ਹੈ। ਮਹਾਰਾਜ ਇੱਥੇ ਕਿਉਂਕਿ ਰਸਤੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਰੋਕ ਕੇ ਜਿਹੜੇ ਕਈ ਪਹਾੜੀਏ ਨੇ ਉਹ ਲੜਦੇ ਨੇ, ਉਸ ਲੜਾਈ ਵਿਚ ਮੇਰੇ ਭਰਤੇ ਦੀ ਮੌਤ ਹੋ ਗਈ ਹੈ।
ਸਾਚੇ ਪਾਤਸ਼ਾਹ ਕਿਆ ਕਰੋ, ਮੈਂ ਪਰਦੇਸਨ ਅਬ ਕਿਤ ਤਿਰੋ।
ਸੱਚੇ ਪਾਤਸ਼ਾਹ ਹੁਣ ਮੈਂ ਕੱਲੀ ਕੀ ਕਰਾਂ, ਮੇਰਾ ਸਹਾਰਾ ਤਾਂ ਮੇਰਾ ਪਤੀ ਸੀ, ਉਹ ਮਾਰਿਆ ਗਿਆ ਹੈ, ਉਹਦੀ ਮੌਤ ਹੋ ਗਈ ਹੈ, ਤੇ ਮੈਂ ਹੁਣ ਪਰਦੇਸਨ ਆ ਇੱਥੇ, ਮੈਂ ਕਿਸ ਦੇ ਆਸਰੇ ਥਿਰਾਂ, ਮੈਂ ਕਿਸ ਦੀ ਟੇਕ ਕਿਸ ਦਾ ਭਰੋਸਾ ਰੱਖਾਂ।
ਨਗਰ ਜਲਾਲਾਬਾਦ ਸੁਦੂਰ,
ਮਹਾਰਾਜ ਮੈਂ ਜਲਾਲਾਬਾਦ ਨਗਰ ਦੀ ਰਹਿਣ ਵਾਲੀ, ਜਲਾਲਾਬਾਦ ਨਗਰ ਬਹੁਤ ਦੂਰ ਹੈ।
ਵਿਧਵਾ ਭਈ ਪਰਿਓ ਦੁੱਖ ਪੂਰ,
ਇਹ ਸੱਚੇ ਪਾਤਸ਼ਾਹ ਮੈਂ ਵਿਧਵਾ ਹੋ ਗਈ ਆ, ਮੈਨੂੰ ਬੜਾ ਵੱਡਾ ਭਾਰੀ ਡਾਢਾ ਦੁੱਖ, ਬੜਾ ਵੱਡਾ ਭਾਰੀ ਡਾਢਾ ਸੱਲ ਵੱਜਾ ਹੈ।
ਅਬ ਮੇਰਾ ਕੋਈ ਨਾ ਇਸ ਦੇਸ਼,
ਇਸ ਦੇਸ਼ ਵਿੱਚ ਹੁਣ ਮੇਰਾ ਕੋਈ ਨਹੀਂ, ਇੱਥੇ ਤਾਂ ਮੈਂ ਪਰਦੇਸਨ ਦਰਸ਼ਨਾਂ ਨੂੰ ਆਈ ਸੀ, ਜਲਾਲਾਬਾਦ ਨਗਰ ਮੇਰਾ ਬੜਾ ਦੂਰ ਹੈ, ਤੇ ਮੇਰੇ ਪਤੀ ਦੀ ਇੱਧਰ ਆ ਕੇ ਮੌਤ ਹੋ ਗਈ, ਮੈਂ ਵਿਧਵਾ ਹੋ ਗਈ, ਇਸ ਇਲਾਕੇ ਵਿਚ ਇਸ ਦੇਸ਼ ਵਿਚ ਮੇਰੀ ਕਿਸੇ ਨਾਲ ਕੋਈ ਵਾਕਫੀਅਤ ਨਹੀਂ ਹੈ।
ਇਸ ਪ੍ਰਕਾਰ ਕੋ ਪਰਿਓ
ਕਲੇਸ਼, ਇਹ ਬੜਾ ਵੱਡਾ ਡਾਢਾ ਕਲੇਸ਼ ਮੈਨੂੰ ਆ ਲੱਗਾ ਕਲਗੀਧਰ ਜੀ, ਇਸ ਕਰਕੇ ਮੈਂ ਦੁਖੀ ਆ, ਤੁਹਾਡੇ ਚਰਨਾਂ ਚ ਆ ਕੇ ਰੋ ਰਹੀ ਹਾਂ।
ਦੋਹੇਰਾ ਹੁਆ ਬਚਨ ਸਭ ਸੰਗਤੀ ਆਯੁਧ ਬਾਂਧੋ ਨਿਤ,
ਧਰ ਜੀ ਨੇ ਜਦੋਂ ਇਹ ਸੁਣਿਆ ਤੇ ਪਾਤਸ਼ਾਹ ਨੇ ਬਚਨ ਕੀਤਾ, ਸਾਰੀ ਸੰਗਤ ਨੂੰ ਆਖਿਆ, ਸੰਗਤ ਜੀ ਇਹ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਹੈ ਕਿ ਜਦੋਂ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਸ਼ਸਤਰਧਾਰੀ ਹੋ ਕੇ ਆਉਣਾ। ਕਈ ਸਿੱਖ ਹਾਲੇ ਵੀ ਸ਼ਸਤਰ ਨਹੀਂ ਰੱਖਦੇ, ਰਸਤੇ ਵਿਚ ਆਉਂਦੇ ਨੇ ਤੇ ਲੋਕ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਤੇ ਕਈ ਮਾਰੇ ਵੀ ਜਾਂਦੇ ਨੇ, ਜਿਵੇਂ ਇਸ ਔਰਤ ਦਾ ਇਹ ਸਿੱਖਣੀ ਦਾ ਘਰ ਵਾਲਾ ਮਾਰਿਆ ਗਿਆ। ਜੇ ਸ਼ਸਤਰਧਾਰੀ ਹੁੰਦਾ ਤੇ ਦੁਸ਼ਮਣ ਨੂੰ ਡਰ ਹੁੰਦਾ ਵੇਖ ਕੇ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਸ਼ਸਤਰਧਾਰੀ ਹੋਣਾ, ਸੰਗਤ ਨੇ ਸਾਰੀ ਨੇ ਆਯਦ ਬਾਂਧੋ ਨਿਤ, ਨਿਤ ਸ਼ਸਤਰ ਧਾਰਨ ਕਰਕੇ ਆਉਣਾ ਹੈ।
ਸੁਣਿਆ ਮੰਨਿਆ ਬਾਕ ਤਿੰਨ ਸ਼ਸਤਰ ਸੰਗਤੀ ਮਿਤ,
ਸੰਗਤ ਨੇ ਸ਼ਸਤਰਾਂ ਨੂੰ ਮਿੱਤਰਾਂ ਵਾਂਗ ਰੱਖਣਾ, ਕਿ ਜਿਵੇਂ ਮਿੱਤਰ ਹੁੰਦਾ ਨਾ, ਮਿੱਤਰ ਨੂੰ ਬੜੇ ਪਿਆਰ ਨਾਲ ਰੱਖੀਦਾ, ਕਹਿੰਦੇ ਏਦਾਂ ਸ਼ਸਤਰਾਂ ਨੂੰ ਮਿੱਤਰਾਂ ਦੇ ਸਮਾਨ ਰੱਖਣਾ। ਕਲਗੀਧਰ ਨੇ ਜਦੋਂ ਇਹ ਬਚਨ ਕਹੇ, ਸੰਗਤ ਨੇ ਉਸੇ ਦਿਨ ਤੋਂ ਸ਼ਸਤਰ ਧਾਰਨ ਕਰ ਲਏ। ਏਦਾਂ ਆਪਣੇ ਨਾਲ ਰੱਖਦੇ ਨੇ ਸ਼ਸਤਰਾਂ ਨੂੰ ਜਿਵੇਂ ਕਿਸੇ ਮਿੱਤਰ ਨੂੰ ਆਪਣੇ ਨਾਲ ਰੱਖੀਦਾ ਹੈ।
ਲੜਤੀ ਸੰਗਤ ਗੁਰੂ ਕੀ ਸੁਣ ਪਿਕ ਸਤਿਗੁਰ ਦਿਆਲ।
ਔਰ ਗੁਰੂ ਕੀ ਸੰਗਤ ਹੁਣ ਜਦੋਂ ਆਉਂਦੀ ਆ ਰਸਤੇ ਵਿਚ, ਜੇ ਕਿਤੇ ਜੰਗ ਯੁੱਧ ਹੋ ਜਾਂਦਾ ਤਾਂ ਸਿੰਘ ਤਿਆਰ ਪਰ ਤਿਆਰ ਹੋ ਕੇ ਸੰਗਤ ਵੀ ਲੜਦੀ। ਸਿੰਘ ਤਾਂ ਲੜਦੇ ਹੀ ਨੇ, ਜਿਹੜੀ ਆਮ ਸੰਗਤ ਆਉਂਦੀ ਆ ਉਹ ਵੀ ਸ਼ਸਤਰਧਾਰੀ ਹੋ ਕੇ ਤਿਆਰ ਪਰ ਤਿਆਰ ਹੋ ਕੇ ਲੜਦੇ ਨੇ। ਜਦੋਂ ਮਹਾਰਾਜ ਜੀ ਨੇ ਸੁਣਿਆ ਤੇ ਵੇਖਿਆ,
ਵਾਰ ਭਗਵਤੀ ਪਠਨ ਕਰ ਸੰਗਤ ਤੁਰਕ ਨਸਾਲ।
ਮਹਾਰਾਜ ਜੀ ਨੇ ਸੁਣਿਆ ਕਿ ਸਾਡੀ ਸੰਗਤ ਭਗਵਤੀ ਦੀ ਵਾਰ, ਭਗਵਤੀ ਦੀ ਵਾਰ ਦਾ ਮਤਲਬ ਹੈ ਚੰਡੀ ਦੀ ਵਾਰ, ਸਾਡੀ ਸੰਗਤ ਚੰਡੀ ਦੀ ਵਾਰ ਦਾ ਪਾਠ ਕਰਦੀ ਹੈ, ਚੰਡੀ ਦੀ ਵਾਰ ਦਾ ਨਿਤਨੇਮ ਕਰਦੇ ਨੇ ਗੁਰੂ ਕੇ ਸਿੱਖ। ਖਾਲਸਾ ਜੀ, ਪੁਰਾਣੇ ਸਮਿਆਂ ਚ ਆਦਿ ਤੇ ਦਸਮ ਦੀ ਬਾਣੀ ਨੂੰ ਗੁਰੂ ਕੇ ਸਿੱਖ ਬਰਾਬਰ ਜਾਣ ਕੇ ਪੜ੍ਹਦੇ ਸਨ, ਹੁਣ ਵੀ ਪੜ੍ਹਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਚੋ ਜਪਜੀ ਸਾਹਿਬ ਪੜ੍ਹਿਆ ਜਾਂਦਾ ਹੈ ਤੇ ਸਤਿਗੁਰੂ ਜੀ ਦੀ ਦਸਮ ਪਾਤਸ਼ਾਹ ਦੀ ਬਾਣੀ ਚੋ ਜਾਪ ਸਾਹਿਬ ਪੜ੍ਹਿਆ ਜਾਂਦਾ ਹੈ, ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਚ ਸੋਹਮਣੀ ਸਾਹਿਬ ਪੜ੍ਹਿਆ ਜਾਂਦਾ ਹੈ, ਤੇ ਦਸਵੇਂ ਪਾਤਸ਼ਾਹ ਦੀ ਬਾਣੀ ਚ ਅਕਾਲ ਉਸਤਤ ਦਾ ਪਾਠ ਨਾਲ ਨਿਤਨੇਮ ਚ ਸਿੱਖ ਪੜ੍ਹਿਆ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਚ ਆਸਾ ਜੀ ਦੀ ਵਾਰ ਦਾ ਜਾਪ ਕੀਤਾ ਜਾਂਦਾ ਹੈ, ਤੇ ਦਸਵੇਂ ਪਾਤਸ਼ਾਹ ਦੀ ਬਾਣੀ ਚੋ ਚੰਡੀ ਦੀ ਵਾਰ ਦਾ ਪਾਠ ਕੀਤਾ ਜਾਂਦਾ ਹੈ। ਏਦਾਂ ਪੁਰਾਣੇ ਸਿੱਖ ਮਹਾਰਾਜ ਜੀ ਦੇ ਕੋਲ ਜਿਹੜੇ ਆਉਂਦੇ ਨੇ, ਸੰਗਤ ਆਉਂਦੀ ਹੈ, ਉਹ ਚੰਡੀ ਦੀ ਵਾਰ ਦਾ ਪਾਠ ਕਰਦੇ ਹਨ।
ਸੰਗਤ ਤੁਰਕਨ ਸੱਲ,
ਔਰ ਸੰਗਤ ਤੁਰਕਾਂ ਵਾਸਤੇ ਬੜਾ ਵੱਡਾ ਭਾਰੀ ਸੱਲ ਹੈ।
ਸਿੱਖ ਵਡਾਈ ਕਰਤੇ ਆਪ ਸ਼ਸਤਰ ਕਰੈ ਬੋ ਯੁੱਧ।
ਸਿੱਖ ਆਪ ਸ਼ਸਤਰਾਂ ਦੀ ਬੜੀ ਵਡਿਆਈ ਕਰਦੇ, ਜਦੋਂ ਸ਼ਸਤਰਾਂ ਨਾਲ ਯੁੱਧ ਕਰਦੇ ਨੇ ਨਾ, ਤੇ ਆਪਣੇ ਗਾਤਰੇ ਪਾਏ ਹੋਏ ਸ਼ਸਤਰਾਂ ਦੀ ਵਡਿਆਈ ਕਰਦੇ। ਸਿੱਖ ਵੀ ਹੁਣ ਆਪੋ ਵਿਚ ਜਦੋਂ ਗੱਲਾਂ ਕਰਦੇ ਤੇ ਸ਼ਸਤਰਾਂ ਦੀ ਗੱਲ ਕਰਦੇ, ਕਹਿੰਦੇ ਜੀ ਮੇਰੀ ਇਹ ਭਗਵਤੀ ਬੜੀ ਵਧੀਆ, ਮੈਂ ਇਸ ਨੂੰ ਜੰਗ ਦੇ ਮੈਦਾਨ ਚ ਪਰਖ ਕੇ ਵੇਖਿਆ। ਦੂਜਾ ਕਹਿੰਦਾ ਮੇਰੀ ਇਹ ਬੰਦੂਕ ਬੜੀ ਵਧੀਆ, ਮੈਂ ਜੰਗ ਦੇ ਮੈਦਾਨ ਚ ਪਰਖ ਕੇ ਵੇਖੀ ਹੈ। ਤੀਜਾ ਕਹਿੰਦਾ ਮੇਰਾ ਬਰਛਾ ਬੜਾ ਵਧੀਆ ਹੈ। ਏਦਾਂ ਆਪੋ ਆਪਣੇ ਸ਼ਸਤਰਾਂ ਦੀ ਉਪਮਾ ਕਰਦੇ ਹਨ।
ਤੁਰਕਨ ਸੋ ਵਧਤਾ ਗਿਆ ਸਭ ਸੰਗਤ ਕੋ ਕ੍ਰੋਧ।
ਤੁਰਕਾਂ ਦੇ ਨਾਲ ਗੁਰੂ ਕੇ ਸਿੱਖਾਂ ਦਾ ਵਿਰੋਧ ਦਿਨ ਪ੍ਰਤੀ ਦਿਨ ਵਧਦਾ ਚਲਾ ਗਿਆ। ਤੁਰਕ ਰੋਜ਼ ਸਤਿਗੁਰੂ ਜੀ ਦੇ ਸਿੱਖਾਂ ਨਾਲ, ਗੁਰੂ ਕੀ ਸੰਗਤ ਨਾਲ, ਸਿੰਘਾਂ ਨਾਲ ਵਿਰੋਧ ਦੀ ਬਿਰਤੀ ਰੱਖਦੇ ਹਨ।
ਵਧਤੀ ਹੋਵੇ ਮਰੇ ਮਾਰ ਕਰੇ ਪਿਆ ਨਾਨਕ।
ਔਰ ਜੰਗ ਦੇ ਮੈਦਾਨ ਵਿਚ ਜਦੋਂ ਤੁਰਕ ਆਉਂਦੇ ਨੇ, ਸਿੰਘ ਉਹਨਾਂ ਨਾਲ ਲੜਦੇ ਨੇ, ਸਿੱਖ ਲੜਦੇ ਨੇ, ਔਰ ਜਦੋਂ ਲੜਦੇ ਨੇ ਮਰਨ ਤੋਂ ਖੌਫ ਨਹੀਂ ਰੱਖਦੇ ਗੁਰੂ ਕੇ ਸਿੱਖ, ਜਾਂ ਮਰਦੇ ਨੇ ਜਾਂ ਫਿਰ ਮਾਰਦੇ ਹਨ।
ਬੜੇ ਹੌਂਸਲਾ ਜਗਤ ਕੋ ਹੋਵਤ ਸਿੱਖ ਗੁਰਵਾਕ।
ਇਦਾਂ ਜਦੋਂ ਗੁਰੂ ਕੀ ਸੰਗਤ ਲੜਨ ਲੱਗ ਪਈ, ਤੁਰਕਾਂ ਦੇ ਨਾਲ ਯੁੱਧ ਹੋਣ ਲੱਗ ਪਏ ਥਾਂ ਥਾਂ ਤੇ, ਜਿਹੜੇ ਹੋਰ ਲੋਕ ਸੀ, ਆਮ ਲੋਕ ਸਨ, ਉਹਨਾਂ ਦਾ ਵੀ ਹੌਂਸਲਾ ਵੱਧ ਗਿਆ। ਉਹਨਾਂ ਦਾ ਵੀ ਵੇਖ ਕੇ ਜਗਤ ਦੇ ਲੋਕਾਂ ਦਾ ਹੌਂਸਲਾ ਵੱਧ ਗਿਆ। ਸਤਿਗੁਰਾਂ ਦੇ ਬਚਨਾਂ ਨੂੰ ਸੰਭਾਲ ਕੇ, ਮੰਨ ਕੇ, ਉਹ ਵੀ ਆ ਕੇ ਸਿੱਖ ਹੋਣ ਲੱਗ ਪਏ।
ਪ੍ਰੀਤੋ ਪ੍ਰੀਤਾ ਮੀਤੋ ਮੀਤਾ ਲੱਗੇ ਹੋਣ ਸਭ ਲੋਕ।
ਪ੍ਰੀਤੋ ਪ੍ਰੀਤਾ, ਜਿਹਦੇ ਨਾਲ ਕਿਸੇ ਨਾਲ ਪ੍ਰੀਤ ਸੀ, ਕਿਸੇ ਸਿੱਖ ਨਾਲ, ਉਹਨੂੰ ਵੇਖ ਕੇ ਉਹ ਵੀ ਅੱਗੋਂ ਸਿੱਖ ਬਣ ਗਏ। ਜਿਹੜੀ ਕਿਸੇ ਦੀ ਮਿੱਤਰਤਾ ਸੀ, ਉਹ ਆਪਣੇ ਮਿੱਤਰ ਸਿੱਖ ਨੂੰ ਵੇਖ ਕੇ ਉਹ ਵੀ ਅੱਗੋਂ ਸਿੱਖ ਬਣ ਗਏ। ਏਦਾਂ ਬਹੁਤ ਸਾਰੀ ਸਿੱਖੀ ਸਤਿਗੁਰਾਂ ਦੀ ਵਧਣ ਲੱਗੀ, ਬਹੁਤ ਸਾਰੇ ਲੋਕਾਂ ਨੇ ਆ ਕੇ ਗੁਰੂ ਕੀ ਸਿੱਖੀ ਧਾਰਨ ਕਰ ਲਈ।
ਭਲੇ ਬੁਰੇ ਬਿਦਤੈ ਦੁਰੇ ਕਉ ਹਲਕ ਕਉ ਸੋਗ।
ਜਿਹੜੇ ਭਲੇ ਨੇ ਉਹ ਪ੍ਰਗਟ ਹੋਣ ਲੱਗੇ ਤੇ ਜਿਹੜੇ ਬੁਰੇ ਨੇ ਉਹ ਲੁਕਣ ਲੱਗੇ ਨੇ। ਕਿਤੇ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ ਔਰ ਕਿਤੇ ਸੋਗ ਮਚਿਆ ਹੋਇਆ ਹੈ।
ਨਾਮ ਜਪੈ ਔਰ ਸਿਦਕ ਗੁਰ ਹੋਵੇ ਅਧਿਕ ਪ੍ਰਸਾਦ।
ਗੁਰੂ ਕੇ ਸਿੱਖ ਨਾਮ ਜਪਦੇ ਨੇ, ਉਹਨਾਂ ਦੇ ਹਿਰਦਿਆਂ ਦੇ ਵਿਚ ਗੁਰੂ ਕਾ ਸਿਦਕ ਹੈ, ਗੁਰੂ ਦਾ ਭਰੋਸਾ ਹੈ, ਔਰ ਜਿਹੜੇ ਨਾਮ ਜਪਦੇ ਨੇ, ਗੁਰੂ ਤੇ ਭਰੋਸਾ ਰੱਖਦੇ ਨੇ, ਉਹਨਾਂ ਤੇ ਮੇਰੇ ਸਤਿਗੁਰਾਂ ਦਾ ਪ੍ਰਸਾਦ ਕਿਰਪਾ ਵਰਤਦੀ ਹੈ। ਉਹਨਾਂ ਤੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਹਨ।
ਸ੍ਰੀ ਗੁਰ ਕੇ ਪਾਇਨ ਪਰੈ ਮਿਟੈ ਜਗਤ ਵਿਖਾਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨੀ ਪੈਂਦੇ ਨੇ ਸਿੱਖ ਆ ਕੇ, ਜਿਹੜੇ ਸਤਿਗੁਰਾਂ ਦੀ ਸ਼ਰਨ ਚ ਆਉਂਦੇ ਨੇ ਉਹਨਾਂ ਦੇ ਜਗਤ ਦੇ ਵਿਖਾਦ ਮਿਟ ਜਾਂਦੇ ਨੇ, ਉਹਨਾਂ ਦੇ ਰੋਗਾਂ ਸੋਗਾਂ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਸਾਲ ਪੱਤਰ ਸਤਿਗੁਰੂ ਜੀ ਸਿੱਖਣ ਦੇ ਤੇ ਅਨਾਏ।
ਖਾਲਸਾ ਜੀ, ਕਈ ਸਿੱਖ ਜੰਗਾਂ ਯੁੱਧਾਂ ਚ ਜ਼ਖਮੀ ਹੁੰਦੇ ਨੇ, ਉਹਨਾਂ ਜ਼ਖਮੀਆਂ ਨੂੰ ਸਤਿਗੁਰੂ ਜੀ ਸਾਲ ਪੱਤਰ ਦਿੰਦੇ ਨੇ। ਸਾਲ ਪੱਤਰ ਮਹਾਰਾਜ ਜੀ ਕੋਲ ਇੱਕ ਐਸੀ ਬੂਟੀ ਸੀ ਕਿ ਵੱਡੇ ਤੋਂ ਵੱਡਾ ਜ਼ਖਮ ਵੀ ਹੁੰਦਾ ਸੀ ਉਹਦੇ ਤੇ ਲਾਉਂਦੇ ਸੀ, ਰਾਤੋਂ ਰਾਤ ਉਹ ਜ਼ਖਮ ਭਰ ਜਾਂਦਾ ਸੀ, ਇਹੋ ਜਿਹੀ ਬੂਟੀ ਸੀ। ਮਹਾਰਾਜ ਜੀ ਜ਼ਖਮੀ ਸਿੱਖਾਂ ਨੂੰ ਆਪਣੇ ਹੱਥੀਂ ਸਾਲ ਪੱਤਰ ਬਖਸ਼ਦੇ ਹਨ।
ਜ਼ਖਮ ਮਿਟੈ ਘਾਇਲ ਖਰੋ ਇਹ ਵਿਦ ਦੇਈ ਬਤਾਏ।
ਔਰ ਮਹਾਰਾਜ ਜੀ ਦੀ ਕਿਰਪਾ ਨਾਲ ਸਾਲ ਪੱਤਰ ਜਿਹੜਾ ਲਾਉਂਦਾ ਉਹਦਾ ਜ਼ਖਮ ਮਿਟ ਜਾਂਦਾ ਹੈ, ਉਹ ਵੱਡੇ ਤੋਂ ਵੱਡਾ ਘਾਵ ਉਹਦਾ ਜੁੜ ਜਾਂਦਾ। ਇਹ ਵਿਧੀ ਵੀ ਸਤਿਗੁਰਾਂ ਨੂੰ ਇੱਕ ਬੜੇ ਵੱਡੇ ਪ੍ਰਸਿੱਧ ਵੈਦ ਨੇ ਦੱਸੀ ਸੀ। ਸਾਲ ਪੱਤਰ ਤਾਂ ਪਹਿਲਾਂ ਵੀ ਵਰਤਦੇ ਸਨ, ਪਰ ਲਾਉਣਾ ਕਿਵੇਂ? ਦਵਾਈਆਂ ਤਾਂ ਔਖਦੀਆਂ ਤਾਂ ਬੜੀਆਂ ਹੁੰਦੀਆਂ ਜੜੀ ਬੂਟੀਆਂ, ਪਰ ਉਸ ਜੜੀ ਬੂਟੀ ਦੀ ਵਰਤੋਂ ਕਿਵੇਂ ਕਰਨੀ ਆ ਉਹ ਕੋਈ ਸੁਚੱਜਾ ਵੈਦ ਦੱਸ ਸਕਦਾ? ਕਹਿੰਦੇ ਕਲਗੀਧਰ ਜੀ ਦੇ ਕੋਲ ਸਾਲ ਪੱਤਰ ਤਾਂ ਪਹਿਲਾਂ ਵੀ ਸੀ, ਪਰ ਉਹ ਸਾਲ ਪੱਤਰ ਜ਼ਖਮ ਤੇ ਲਾਉਣਾ ਕਿਵੇਂ ਹੈ ਉਹਦੀ ਵਿਧੀ ਇੱਕ ਬੜੇ ਸੁਚੱਜੇ ਵੈਦ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪ ਆ ਕੇ ਦੱਸੀ ਸੀ।
ਸ਼ਾਹ ਸਿਕੰਦਰ ਗੁਰਮਕਾ ਆਇਓ ਵਿੱਚ ਪੰਜਾਬ।
ਇੱਕ ਸਿਕੰਦਰ ਸ਼ਾਹ ਨਾਮ ਦਾ ਗੁਰਮ ਹਕੀਮ ਸੀ, ਬੜਾ ਵੱਡਾ ਪ੍ਰਸਿੱਧ, ਇਹ ਬਾਹਰ ਦਾ ਸੀ, ਵਿਦੇਸ਼ ਦਾ ਰਹਿਣ ਵਾਲਾ ਸੀ, ਹਕੀਮ ਸੀ ਗੁਰਮ ਦੇਸ਼ ਦਾ, ਇਹ ਕਿਤੇ ਪੰਜਾਬ ਵਿੱਚ ਆਇਆ ਹੋਇਆ ਸੀ।
ਵਿਦਿਆ ਤਿਸ ਕੇ ਸਦਨ ਏ ਬੀਤੇ ਬਰਕ ਪਚਾਸ।
ਇਹ ਜਿਹੜਾ ਸਾਲ ਪੱਤਰ ਸੀ ਇਹ ਜ਼ਖਮ ਤੇ ਕਿਵੇਂ ਲਾਉਣਾ, ਇਹ ਵਿਦਿਆ ਇਹਦੇ ਘਰ ਦੇ ਵਿੱਚ ਸੀ। ਇਹ ਜਿਹੜਾ ਸਿਕੰਦਰ ਨਾਮ ਦਾ ਇਹ ਹਕੀਮ ਆਇਆ, ਵੈਦ ਆਇਆ, ਇਹਦੇ ਘਰ ਦੇ ਵਿੱਚ ਤਕਰੀਬਨ ਪਿੱਛੇ 50 ਸਾਲਾਂ ਤੋਂ ਇਹ ਵਿਦਿਆ ਸੀ ਕਿ ਇਹ ਜਿਹੜਾ ਸਾਲ ਪੱਤਰ ਹੈ ਇਹ ਕਿਵੇਂ ਜ਼ਖਮਾਂ ਦੇ ਉੱਤੇ ਲਾਣਾ ਹੈ, ਕਿਵੇਂ ਇਹਦੇ ਨਾਲ ਜ਼ਖਮ ਦਾ ਇਲਾਜ ਕਰਨਾ ਹੈ।
ਲੁਧਕ ਨਗਰ ਮੈਂ ਬਾਸ ਹੈ ਸਤ ਵਸਤ ਚੈ ਤਾਸ।
ਇਹ ਲੁਧਿਆਣੇ ਦਾ ਰਹਿਣ ਵਾਲਾ ਸੀ, ਇਹ ਲੁਧਿਆਣੇ ਵਿੱਚ ਰਹਿੰਦਾ ਸੀ, ਤੇ ਇਹਦੇ ਕੋਲ ਬੜਾ ਵੱਡਾ ਹੁਨਰ ਸੀ, ਗੁਣ ਸੀ ਕਿ ਸਾਲ ਪੱਤਰ ਜ਼ਖਮ ਦੇ ਉੱਤੇ ਕਿਵੇਂ ਲਾਉਣਾ, ਇਹ ਵਿਧੀ ਇਹਨੂੰ ਆਉਂਦੀ ਸੀ। ਤੇ ਜਿਵੇਂ ਜਿਵੇਂ ਇਹਦੀ ਉਮਰ ਬੀਤਦੀ ਗਈ ਇਹਦੇ ਅੰਦਰ ਪਰਮਾਰਥ ਦੀ ਆਸ ਸੀ ਕਿ ਮੈਨੂੰ ਆਤਮਾ ਦੀ ਸੋਝੀ ਹੋਵੇ, ਮੈਨੂੰ ਨਿਜ ਸਰੂਪ ਦਾ ਗਿਆਨ ਹੋਵੇ। ਵੈਦ ਵੀ ਸੀ ਪਰ ਆਤਮਕ ਸੋਝੀ ਚਾਹੁੰਦਾ ਸੀ, ਆਤਮ ਗਿਆਨ ਚਾਹੁੰਦਾ ਸੀ।
ਰਹੀ ਬਰਖ ਬੈ ਮਿਲਿਓ ਤਬ ਸਰਵਾਲ ਕੇ ਸਾਥ।
ਕਹਿੰਦੇ ਜਦੋਂ ਇਹਦੀ 1 ਸਾਲ ਉਮਰ ਰਹਿ ਗਈ ਤੇ ਇਹਨੇ ਕਲਗੀਧਰ ਜੀ ਦੀ ਵਡਿਆਈ ਸੁਣੀ ਕਿ ਉਹਨਾਂ ਦੀ ਸ਼ਰਨ ਚ ਜਾ ਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਇਹ ਚੱਲ ਕੇ ਸਤਿਗੁਰਾਂ ਕੋਲ ਆਇਆ, ਇਹ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਮਿਲਿਆ।
ਪਰਖਰੇ ਉਹ ਮਰਨੇ ਸਮੇ ਦੀਨਸ ਵਿਦਿਆ ਪਾਤ।
ਜਦੋਂ ਇਹਦੇ ਕੋਲ 1 ਸਾਲ ਰਹਿ ਗਿਆ ਸੀ ਮਰਨ ਦੇ ਨੇੜੇ, ਮਹਾਰਾਜ ਜੀ ਨੇ ਇਹਨੂੰ ਗਿਆਨ ਬਖਸ਼ਿਆ। ਇਹਨੇ ਆਖਿਆ ਸਤਿਗੁਰੂ ਜੀ ਮੇਰੇ ਕੋਲ ਵੀ ਇੱਕ ਗਿਆਨ ਹੈ, ਸਾਲ ਪੱਤਰ ਦੀ ਜਿਹੜੀ ਬੂਟੀ ਹੈ ਉਹ ਜ਼ਖਮਾਂ ਤੇ ਕਿਵੇਂ ਲਾਈ ਦੀ ਹੈ, ਉਹਦੇ ਨਾਲ ਜ਼ਖਮਾਂ ਦਾ ਇਲਾਜ ਕਿਵੇਂ ਕਰੀਦਾ, ਮੇਰੇ ਪਰਿਵਾਰ ਵਿੱਚ ਇਹ ਵਿਦਿਆ 50 ਸਾਲਾਂ ਤੋਂ ਹੈ। ਤੇ ਮਹਾਰਾਜ ਜੀ ਆਪ ਜੀ ਦੇ ਸਿੰਘ ਜੰਗ ਦੇ ਮੈਦਾਨ ਵਿੱਚ ਲੜਦੇ ਨੇ, ਜੂਝਦੇ ਨੇ, ਜ਼ਖਮੀ ਹੁੰਦੇ ਨੇ, ਉਹਨਾਂ ਤੇ ਸਾਲ ਪੱਤਰ ਲਾਉਣ ਦੀ ਵਿਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਤਾਂ ਜੋ ਅੱਗੇ ਉਹ ਸਿੰਘਾਂ ਵਿੱਚ ਕੰਮ ਆ ਸਕੇ।
ਸੈਂਤੇ ਵਿਦਿਆ ਗੁਰੂ ਕਰ ਸਾਲ ਪੱਤਰ ਕੀ ਆਏ।
ਜਿਹੜਾ ਸਿਕੰਦਰ ਗੁਰਮ ਸੀ ਵੈਦ ਹਕੀਮ, ਉਹਨੇ ਮਹਾਰਾਜ ਜੀ ਨੂੰ ਵਿਦਿਆ ਦਿੱਤੀ, ਉਥੋਂ ਇਹ ਸਾਲ ਪੱਤਰ ਦੀ ਜਿਹੜੀ ਵਿਦਿਆ ਇਹ ਫਿਰ ਗੁਰੂ ਘਰ ਦੇ ਵਿੱਚ ਸਤਿਗੁਰਾਂ ਦੇ ਘਰ ਵਿੱਚ ਆਈ ਕਿ ਜ਼ਖਮ ਦੇ ਉੱਤੇ ਸਾਲ ਪੱਤਰ ਕਿਵੇਂ ਲਾਇਆ ਜਾਂਦਾ, ਉਹ ਸਾਰੀ ਵਿਦਿਆ ਗੁਰੂ ਘਰ ਵਿੱਚ ਆ ਗਈ।
ਕੈਸੋ ਘਾਇਲ ਵੱਡੋ ਹੋਏ ਲਗੇ ਸਾਹੇ ਸੁਖ ਪਾਏ।
ਜਿਹੜਾ ਵੱਡਾ ਮਰਜ਼ੀ ਜ਼ਖਮ ਹੋਵੇ, ਹੁਣ ਜਦੋਂ ਕਿਰਪਾਨ ਦਾ ਫੱਟ ਲੱਗਾ ਹੋਵੇ ਨਾ, ਸ਼ਸਤਰ ਦੇ ਫੱਟ ਦੀ ਦਰਦ ਵੀ ਜ਼ਿਆਦਾ ਹੁੰਦੀ, ਤੇ ਉਹ ਸ਼ਸਤਰ ਦੇ ਫੱਟ ਦੇ ਉੱਤੇ ਜਿੰਨੀ ਮਰਜ਼ੀ ਦਰਦ ਹੋਵੇ ਇਹ ਸਾਲ ਪੱਤਰ ਉੱਤੇ ਲਾ ਦਿੰਦੇ ਸੀ ਲਾਂਦਿਆਂ ਸਾਰ ਉਹ ਦਰਦ ਖਿੱਚ ਲੈਂਦਾ ਸੀ, ਪਰ ਮੁੜ ਕੇ ਦਰਦ ਨਹੀਂ ਸੀ ਹੁੰਦੀ ਤੇ ਵੱਡੇ ਤੋਂ ਵੱਡਾ ਘਾਵ ਕੁਝ ਸਮੇਂ ਦੇ ਵਿੱਚ ਹੀ ਰਾਜੀ ਹੋ ਜਾਂਦਾ ਸੀ, ਉਹ ਜ਼ਖਮ ਠੀਕ ਹੋ ਜਾਂਦਾ ਸੀ। ਇਹੋ ਜਿਹੀ ਵਿਦਿਆ ਇਸ ਹਕੀਮ ਨੇ ਗੁਰੂ ਘਰ ਵਿੱਚ ਦਿੱਤੀ ਹੈ।
ਸਿੱਖਣੀ ਮਸਤਕ ਟੇਕ ਕੇ ਪਾਏ ਕੰਮ ਨਾ ਜਾਚ।
ਸਰਸਾ ਜੀ ਉਹ ਜਿਹੜੀ ਸਿੱਖਣੀ ਆਈ ਸੀ ਜਿਹਦਾ ਪਤੀ ਮਰਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬੇਟਾ ਹੁਣ ਇਹ ਤਾਂ ਹੋਣੀ ਸੀ ਵਰਤ ਗਈ, ਹੁਣ ਤੇਰੀ ਮਨ ਦੀ ਕਾਮਨਾ ਦੱਸ। ਉਹਨੂੰ ਜੋ ਕਾਮਨਾ ਚਾਹੀਦੀ ਸੀ, ਜੋ ਉਹਦੇ ਮਨ ਦੀ ਇੱਛਾ ਸੀ, ਉਹ ਸਤਿਗੁਰਾਂ ਦੇ ਚਰਨਾਂ ਚ ਉਹਨੇ ਬੇਨਤੀ ਕੀਤੀ ਤੇ ਉਹ ਸ਼ੁਭ ਕਾਮਨਾ ਗੁਰੂ ਦਸਵੇਂ ਪਾਤਸ਼ਾਹ ਨੇ ਉਹਦੀ ਪੂਰੀ ਕਰ ਦਿੱਤੀ।
ਗਈ ਆਪਣੇ ਦੇਸ਼ ਕੋ ਜਪਤ ਰਹੀ ਗੁਰ ਸਾਚ।
ਸਤਿਗੁਰਾਂ ਕੋਲੋਂ ਆਗਿਆ ਲੈ ਕੇ ਉਹ ਸਿੱਖਣੀ ਆਪਣੇ ਦੇਸ਼ ਜਲਾਲਾਬਾਦ ਨੂੰ ਸੰਗਤ ਨਾਲ ਸੀ ਉਹਨਾਂ ਦੇ ਨਾਲ ਵਾਪਸ ਚਲੀ ਗਈ, ਔਰ ਜਿੰਨੀ ਦੇਰ ਜਿਉਂਦੀ ਰਹੀ ਪਰਮੇਸ਼ਰ ਦਾ ਭਜਨ ਕਰਦੀ ਰਹੀ। ਐਸਾ ਉਪਦੇਸ਼ ਗੁਰੂ ਕਲਗੀਧਰ ਜੀ ਨੇ ਉਹਨੂੰ ਦਿੱਤਾ ਕਿ ਉਹਨੂੰ ਜੀਵਨ ਮੁਕਤ ਅਵਸਥਾ ਪ੍ਰਦਾਨ ਕਰ ਦਿੱਤੀ, ਉਹਨੂੰ ਆਪੇ ਦੀ ਸੋਝੀ ਪ੍ਰਦਾਨ ਕਰ ਦਿੱਤੀ। ਜਿੰਨੀ ਦੇਰ ਜਿਉਂਦੀ ਰਹੀ ਜਾ ਕੇ ਪਰਮੇਸ਼ਰ ਦਾ ਭਜਨ ਕਰਦੀ ਰਹੀ।
ਨਿਤ ਪ੍ਰਤ ਗੁਰ ਉਪਦੇਸ਼ ਸੁਖ ਸਾਧਨ ਕੇ ਮੁਖ
ਨਿਤਾ ਪ੍ਰਤੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਜਿਸ ਉਪਦੇਸ਼ ਨਾਲ ਗੁਰੂ ਕੇ ਸਿੱਖਾਂ ਨੂੰ ਸੁਖ ਪ੍ਰਾਪਤ ਹੋਵੇ, ਆਤਮਕ ਸੁਖ ਦੀ ਪ੍ਰਾਪਤੀ ਹੋਵੇ। ਐਸਾ ਸੁਖਦਾਈ ਉਪਦੇਸ਼ ਗੁਰੂ ਕਲਗੀਧਰ ਪਾਤਸ਼ਾਹ ਜੀ ਬਖਸ਼ਦੇ ਹਨ।
ਸੁਗਮ ਪਾਏ ਕਲਿਆਣ ਕੋ ਕਰੈ ਨਿਵਾਰਨ ਦੁੱਖ।
ਸੁਗਮ ਹੀ ਸੌਖੇ ਢੰਗ ਨਾਲ ਗੁਰਸਿੱਖਾਂ ਨੂੰ ਕਲਿਆਣ ਮਿਲ ਜਾਏ ਔਰ ਉਹ ਆਪਣੇ ਦੁੱਖਾਂ ਦੀ ਨਿਵਿਰਤੀ ਕਰਕੇ ਪਰਮ ਸੁਖ ਨੂੰ ਪ੍ਰਾਪਤ ਕਰ ਲੈਣ, ਐਸਾ ਉਪਦੇਸ਼ ਗੁਰੂ ਕਲਗੀਧਰ ਜੀ ਬਖਸ਼ਦੇ ਹਨ।
ਸੁਖਮ ਮਤ ਮੈਂ ਪਦਨ ਮੈਂ ਤਿਮੀ ਸਰਵਣ ਮਜਾਰ।
ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਪੜ੍ਹਨ ਦੀ ਸੂਖਮ ਮਤ ਨਹੀਂ ਹੈ, ਪੜ੍ਹਨ ਵਾਸਤੇ ਬਰੀਕ ਬੁੱਧੀ ਚਾਹੀਦੀ ਹੈ, ਕਈਆਂ ਦਾ ਮਨ ਹੁਣ ਕਈਆਂ ਦਾ ਦਿਮਾਗ ਪੜ੍ਹਾਈ ਚ ਲੱਗਦਾ ਹੀ ਨਹੀਂ, ਜਿਨ੍ਹਾਂ ਦੀ ਮਤ ਸੂਖਮ ਨਹੀਂ ਹੈ ਪੜ੍ਹਾਈ ਵਿਚ ਨਹੀਂ ਲੱਗਦੀ।
ਕਰਨ ਜੰਗ ਤਿੰਨ ਪ੍ਰਤ ਕੈ ਸੁਰਪੁਰ ਬਸੈ ਜੁਝਾਰ।
ਮਹਾਰਾਜ ਜੀ ਕਹਿੰਦੇ ਬਈ ਤੁਸੀਂ ਸੂਰਮੇ ਬਣ ਕੇ ਜੰਗ ਲੜੋ, ਜਿਹੜੇ ਪੜ੍ਹ ਸਕਦੇ ਨੇ ਉਹਨਾਂ ਨੂੰ ਪੜ੍ਹਨ ਦਾ ਉਪਦੇਸ਼ ਵੀ ਦਿੰਦੇ ਨੇ ਜਿਨ੍ਹਾਂ ਦੀ ਸੂਖਮ ਮਤ ਹੈ, ਪਰ ਜਿਨ੍ਹਾਂ ਦੀ ਸੂਖਮ ਮਤ ਨਹੀਂ ਹੈ ਜੋ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਸ਼ਸਤਰਧਾਰੀ ਹੋ ਕੇ ਜੰਗ ਲੜਨ ਦਾ ਉਪਦੇਸ਼ ਗੁਰੂ ਕਲਗੀਧਰ ਜੀ ਬਖਸ਼ਦੇ ਨੇ।
ਸੁਰਪੁਰ ਬਸੈ ਜੁਝਾਰ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਜੁਝਾਰੂ ਹੈ ਸੂਰਮਾ ਜੰਗ ਦੇ ਮੈਦਾਨ ਵਿਚ ਜੂਝਦਾ, ਉਹ ਅੱਗੇ ਦੇਵਪੁਰੀ ਵਿਚ ਨਿਵਾਸ ਰੱਖਦਾ ਹੈ।
ਪੀਠ ਦੇਨ ਕਰ ਪ੍ਰਾਨ ਪ੍ਰਿਆ ਕਾਤੁਰ ਸ਼ੁਭ ਮਤਹੀਨ।
ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਪ੍ਰਾਣਾ ਨੂੰ ਪਿਆਰਾ ਜਾਣ ਕੇ ਜੰਗ ਦੇ ਮੈਦਾਨ ਵਿਚ ਪਿੱਠ ਵਿਖਾ ਕੇ ਕਾਇਰ ਬਣ ਜਾਏ ਉਹ ਮਤ ਤੋਂ ਹੀਣਾ, ਬੜਾ ਵੱਡਾ ਵੱਡਾ ਬੁਝਦਿਲ, ਬੜਾ ਵੱਡਾ ਕਾਇਰ ਹੈ ਜਿਹੜਾ ਜੰਗ ਦੇ ਮੈਦਾਨ ਵਿਚ ਜੰਗ ਦੇ ਸੂਰਮਿਆਂ ਦੇ ਸਾਹਮਣੇ ਆਪਣੀ ਪਿੱਠ ਵਿਖਾ ਦੇਵੇ।
ਆਪ ਪਲਾਵੈ ਆਪਰ ਕੋ ਤੀਜ ਕਰਤਾ ਚੀਨ।
ਇਹੋ ਜਿਹਾ ਜਿਹੜਾ ਮਤ ਹੀਣਾ ਕਾਇਰ ਹੈ ਉਹ ਆਪ ਤਾਂ ਦੌੜਦਾ ਹੀ ਹੈ ਜੰਗ ਦਾ ਮੈਦਾਨ ਛੱਡ ਕੇ, ਦੂਜਿਆਂ ਨੂੰ ਵੀ ਭਜਾ ਦਿੰਦਾ ਵੀ ਚਲੋ ਤੁਸੀਂ ਵੀ ਚਲੋ। ਸੁਭਾਵਕ ਹੈ ਜਦੋਂ ਜੰਗ ਲੱਗਾ ਹੋਵੇ ਇੱਕ ਦੌੜਦਾ ਉਹਨੂੰ ਵੇਖ ਕੇ ਪੰਜ ਸੱਤ ਹੋਰ ਦੌੜ ਪੈਂਦੇ ਨੇ, ਪੰਜਾਂ ਸੱਤਾਂ ਨੂੰ ਦੌੜਦਿਆਂ ਵੇਖ ਕੇ 50-100 ਵੇਖ ਕੇ ਦੌੜ ਪੈਂਦੇ ਨੇ। ਇੱਦਾਂ ਇੱਕ ਬੰਦੇ ਦੇ ਭੱਜਣ ਨਾਲ ਹੀ ਬਹੁਤ ਵੱਡਾ ਭਾਰੀ ਅਸਰ ਹੁੰਦਾ ਜੰਗ ਦੇ ਮੈਦਾਨ ਚ। ਮਹਾਰਾਜ ਜੀ ਕਹਿੰਦੇ ਜੇ ਇੱਕ ਭੱਜ ਪੈਂਦਾ ਉਹਨੂੰ ਵੇਖ ਕੇ ਹੋਰ ਵੀ ਕਈ ਭੱਜ ਪੈਂਦੇ ਹਨ।
ਬਹੁ ਪਾਪਨ ਫਲ ਭੋਗਤਾ ਪਰੈ ਨਰਕ ਮੈਂ ਸੋਏ।
ਇਹੋ ਜਿਹਾ ਜਿਹੜਾ ਜੰਗ ਦੇ ਮੈਦਾਨ ਚੋਂ ਕਾਇਰਾਂ ਵਾਂਗੂ ਭੱਜਦਾ ਨੱਠਦਾ ਉਹ ਬਹੁਤ ਸਾਰੇ ਪਾਪਾਂ ਦਾ ਫਲ ਭੋਗਦਾ, ਉਹਨੂੰ ਬਹੁਤ ਸਾਰੇ ਭਾਰੀ ਪਾਪਾਂ ਦਾ ਫਲ ਭੋਗਣਾ ਪੈਂਦਾ ਔਰ ਮੁੜ ਕੇ ਮਰ ਕੇ ਨਰਕਾਂ ਦੀ ਅੱਗ ਵਿਚ ਸੜਨਾ ਪੈਂਦਾ ਹੈ।
ਪਾਏ ਭਾਜ ਨਿਜ ਭਾਜ ਕੈ ਧਰਮ ਪ੍ਰਹਾਰੀ ਹੋਏ।
ਜਿਹੜਾ ਕਾਇਰ ਹੈ ਜਿਹੜਾ ਆਪ ਭੱਜ ਕੇ ਦੂਜਿਆਂ ਵਿਚ ਵੀ ਭਾਜ ਪਾ ਦੇ, ਆਪ ਤਾਂ ਨੱਠੇ ਦੂਜਿਆਂ ਨੂੰ ਵੀ ਭਜਾ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਬੰਦਾ ਕਾਇਰ ਧਰਮ ਪ੍ਰਹਾਰੀ ਹੈ, ਉਹਨੇ ਆਪ ਆਪਣੇ ਹੱਥੀ ਧਰਮ ਨਾਸ ਕਰ ਲਿਆ ਹੈ।
ਜੰਗ ਬਿਖੈ ਨੇ ਸੰਗ ਲਿਓ ਸੰਗ ਜੇ ਰਹਿ ਪਿਛਾਰ।
ਕਹਿੰਦੇ ਇਹੋ ਜਿਹੇ ਬੰਦੇ ਨੂੰ ਜੰਗ ਚ ਨਹੀਂ ਲੈ ਕੇ ਜਾਣਾ ਚਾਹੀਦਾ ਜਿਹੜਾ ਕਾਇਰ ਹੋਵੇ, ਜਿਹੜਾ ਗੀਦੀ ਹੋਵੇ, ਇਹ ਤੁਹਾਡੇ ਨਾਲ ਤਾਂ ਜਾਵੇ ਪਰ ਪਿੱਛੇ ਪਿੱਛੇ ਰਵੇ, ਅੱਗੇ ਵੱਧ ਕੇ ਨਾ ਲੜੇ, ਤੁਹਾਨੂੰ ਲੜਾਵੇ ਵੀ ਤੂੰ ਹੋ ਅੱਗੇ ਤੂੰ ਹੋ ਅੱਗੇ। ਏਦਾਂ ਦੇ ਬੰਦਿਆਂ ਨੂੰ ਕਦੇ ਲੜਨ ਵਾਸਤੇ ਆਪਣੇ ਨਾਲ ਨਾ ਲੈ ਕੇ ਜਾਵੇ।
ਯੋਧਾ ਅਗਰ ਵਧੈ ਦੇਖ ਨਿਰਭੈ ਧੀਰਜ ਧਾਰ,
ਯੋਧਾ ਉਹ ਹੈ ਜਿਹੜਾ ਅੱਗੇ ਵੱਧ ਕੇ ਲੜੇ, ਨਿਰਭੈ ਹੋ ਕੇ ਨਿਰਖੌਫ ਹੋ ਕੇ ਅੱਗੇ ਵੱਧ ਕੇ ਲੜੇ।
ਉੱਤਮ ਮੱਧਮ ਅਧਮ ਯੋਧਾ ਤਿੰਨ ਪ੍ਰਕਾਰ,
ਮਹਾਰਾਜ ਜੀ ਕਹਿੰਦੇ ਤਿੰਨ ਪ੍ਰਕਾਰ ਦੇ ਯੋਧੇ ਹੁੰਦੇ ਨੇ, ਹੁੰਦੇ ਨੇ ਉੱਤਮ, ਦੂਜੇ ਨੇ ਮੱਧਮ ਔਰ ਤੀਜੇ ਨੇ ਅਧਮ। ਏਦਾਂ ਤਿੰਨ ਪ੍ਰਕਾਰ ਦੇ ਯੋਧੇ ਦੱਸੇ ਜਾਂਦੇ ਹਨ।
ਅਭਿਆਸ ਸ਼ਸਤਰ ਹਤਨ ਨਿਸਤ ਬਾਰੰਗ ਬਾਰ,
ਮਹਾਰਾਜ ਜੀ ਕਹਿੰਦੇ ਜਿਹੜਾ ਨਿਤਾ ਪ੍ਰਤੀ ਸ਼ਸਤਰਾਂ ਦਾ ਅਭਿਆਸ ਕਰਦਾ, ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ, ਬਾਰੰਬਾਰ ਸ਼ਸਤਰਾਂ ਦਾ ਨਿਤਾ ਪ੍ਰਤੀ ਅਭਿਆਸ ਕਰਦਾ ਹੈ,
ਇੱਕ ਜੰਗ ਲੜਦਾ ਰਹਿ ਬਾਮਦਾਇਨ
ਹੋਏ, ਜੰਗ ਹੋ ਰਿਹਾ ਹੋਵੇ ਜੰਗ ਦੇ ਵਿੱਚ ਖਲੋ ਕੇ ਕਦੇ ਸੱਜੇ ਕਦੇ ਖੱਬੇ ਹੋ ਕੇ ਲੜਦਾ ਰਹੇ, ਕਦੇ ਸੱਜੇ ਕਦੇ ਖੱਬੇ ਹੋ ਕੇ ਲੜਾਈ ਕਰਦਾ ਰਹੇ।
ਸਾਨੂੰ ਕਹਤਾ ਕਿ ਹੇਲ ਮੈਂ ਸ਼ਤਰ ਬਿਨਾ ਸਹਿ ਜੋਏ,
ਸਨਮੁਖ ਹੋ ਕੇ ਅੱਗੇ ਵੱਧ ਕੇ ਲੜੇ ਔਰ ਹੱਲਾ ਕਰਕੇ ਦੁਸ਼ਮਣ ਦਾ ਵਿਨਾਸ਼ ਕਰ ਦੇਵੇ, ਦੁਸ਼ਮਣ ਨੂੰ ਮਾਰ ਮੁਕਾਵੇ।
ਟਿਕੇ ਜੰਗ ਮੈਂ ਅਗਰ ਵੱਧ ਮਾਰੇ ਰਿਪ ਕੋ ਧਾਏ,
ਮਹਾਰਾਜ ਜੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵੱਧ ਕੇ ਸਾਹਮਣੇ ਹੋ ਕੇ ਦੁਸ਼ਮਣ ਨੂੰ ਮਾਰ ਮੁਕਾਵੇ, ਅੱਗੇ ਵੱਧ ਕੇ ਦੁਸ਼ਮਣ ਦਾ ਖਾਤਮਾ ਕਰ ਦੇਵੇ।
ਮੱਧਮ ਯੋਧਾ ਜਾਣੀਏ ਪਰਦਲ ਦੇ ਚਲਾਏ,
ਮਹਾਰਾਜ ਜੀ ਕਹਿੰਦੇ ਜਿਹੜਾ ਤਾਂ ਸੱਜੇ ਖੱਬੇ ਹੋ ਕੇ ਲੜਦਾ ਰਹੇ ਉਹ ਹੈ ਅਧਮ ਸੂਰਮਾ, ਮੱਧਮ ਸੂਰਮਾ ਉਹ ਹੈ ਜਿਹੜਾ ਅੱਗੇ ਹੋ ਕੇ ਦੁਸ਼ਮਣ ਨੂੰ ਮਾਰੇ, ਅੱਗੇ ਹੋ ਕੇ ਦੁਸ਼ਮਣ ਦੇ ਵਿੱਚ ਮਾਰ ਕੇ ਔਰ ਮੱਧਮ ਯੋਧਾ ਜਾਣੀਏ ਪਰਦਲ ਦੇ ਚਲਾਏ, ਜਿਹੜਾ ਦੁਸ਼ਮਣ ਦੇ ਦਲ ਨੂੰ ਭਾਜੜ ਪਾ ਦੇਵੇ ਉਹ ਮੱਧਮ ਸੂਰਮਾ ਹੈ।
ਭਾਜਿਓ ਪਰਾ ਦਲ ਵੇਖ ਕੇ ਤਿਤ ਸਭਨ ਹਟਾਏ,
ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਤੀਸਰੇ ਜਿਹੜੇ ਉੱਤਮ ਸੂਰਮੇ ਹੁੰਦੇ ਨੇ, ਹੁਣ ਉਹਨਾਂ ਦੀ ਪਰਿਭਾਸ਼ਾ ਦਿੰਦੇ ਨੇ, ਉਹਨਾਂ ਬਾਰੇ ਦੱਸਦੇ ਨੇ ਕਿ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਦਲ ਦੇ ਵਿੱਚ ਅੱਗੇ ਲੱਗ ਕੇ ਸੂਰਮਿਆਂ ਨੂੰ ਭਜਾ ਦੇਵੇ, ਦੁਸ਼ਮਣਾਂ ਨੂੰ ਭਾਜ ਪਾ ਦੇਵੇ ਔਰ ਜੇ ਨਾਲ ਦੇ ਸਾਥੀਆਂ ਦਾ ਹੌਸਲਾ ਢਹਿ ਗਿਆ ਲੜਦਿਆਂ ਲੜਦਿਆਂ, ਉਹਦੇ ਨਾਲ ਦੇ ਸਾਥੀਆਂ ਦਾ ਹੌਸਲਾ ਢਹਿ ਗਿਆ, ਉਹ ਆਪਣੇ ਨਾਲ ਦੇ ਸਾਥੀਆਂ ਅੰਦਰ ਵੀ ਹੌਸਲਾ ਭਰ ਦੇਵੇ, ਉਹਨਾਂ ਅੰਦਰ ਵੀ ਸੂਰਮ ਗਤੀ ਭਰ ਦੇਵੇ, ਉਹਨਾਂ ਅੰਦਰ ਸੂਰਮਾ ਬਣਾ ਕੇ ਉਹਨਾਂ ਨੂੰ ਦੁਸ਼ਮਣ ਨਾਲ ਅੱਗੇ ਹੋ ਕੇ ਲੜਾਵੇ।
ਫਿਰ ਆਪ ਰਿਪ ਸਮੁਖ ਹੱਥ ਉੱਤਮ ਲਖੋ ਸੁਭਾਏ,
ਜੰਗ ਦੇ ਮੈਦਾਨ ਵਿੱਚ ਆਪ ਸਾਹਮਣੇ ਹੋ ਕੇ ਦੁਸ਼ਮਣ ਦੇ ਨਾਲ ਲੜੇ ਔਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲੜਾਵੇ, ਮਹਾਰਾਜ ਜੀ ਕਹਿੰਦੇ ਉਹ ਉੱਤਮ ਸੂਰਮਾ ਹੈ। ਇਹ ਤਿੰਨ ਪ੍ਰਕਾਰ ਦੇ ਸੂਰਮੇ ਅਧਮ ਮੱਧਮ ਔਰ ਉੱਤਮ, ਇਹ ਤਿੰਨ ਪ੍ਰਕਾਰ ਦੇ ਸੂਰਮੇ ਨੇ। ਕਈ ਵਿਦਵਾਨਾਂ ਨੇ ਰਥੀ ਸੂਰਮੇ, ਮਹਾਰਥੀ ਸੂਰਮੇ ਤੇ ਅਤ ਰਥੀ ਸੂਰਮੇ, ਏਦਾਂ ਵੀ ਇਹਦੀ ਪਰਿਭਾਸ਼ਾ ਕੀਤੀ ਹੈ।
ਦਲ ਪਲਾਏ ਧਰ ਤਰਾਸ ਕੋ ਟਿਕੈ ਨਾ ਪਾਏ ਜਮਾਏ,
ਕਹਿੰਦੇ ਦੁਸ਼ਮਣ ਨੂੰ ਭਾਜੜ ਪਾ ਦੇਵੇ, ਦਲ ਪਲਾਏ ਧਰ ਤਰਾਸ ਕੋ ਔਰ ਆਪਣੇ ਮਨ ਚ ਡਰ ਧਾਰਨ ਕਰਕੇ ਦੁਸ਼ਮਣ ਭੱਜ ਜਾਏ ਔਰ ਆਪਣੇ ਪੈਰ ਜੰਗ ਦੇ ਮੈਦਾਨ ਵਿਚ ਨਾ ਟਿਕਾਵੇ।
ਦੁਸ਼ਟਰ ਤੈਨੂੰ ਬਹੋਰ ਨਾ ਜਿਮ ਜਲ ਹਲਕੋ ਜਾਏ,
ਕਹਿੰਦੇ ਜੇ ਇੱਕ ਵਾਰੀ ਨਾਲ ਦੇ ਸੂਰਮੇ ਹੌਸਲਾ ਢਾ ਕੇ ਪਿੱਛੇ ਮੁੜ ਜਾਣ ਨਾ, ਕਹਿੰਦੇ ਫਿਰ ਉਹਨਾਂ ਨੂੰ ਮੋੜ ਕੇ ਵਾਪਸ ਜੰਗ ਦੇ ਮੈਦਾਨ ਚ ਲਿਆਉਣਾ ਇੰਨਾ ਔਖਾ ਹੈ ਜਿਵੇਂ ਕਿਤੇ ਹੜ ਦੇ ਪਾਣੀ ਨੂੰ, ਹੜ ਦਾ ਪਾਣੀ ਜਦੋਂ ਤੁਰਦਾ ਉਹਨੂੰ ਰੋਕ ਕੇ ਵਾਪਸ ਲਿਆਉਣਾ। ਇੱਕ ਵਾਰੀ ਜੇ ਨਾਲ ਦੇ ਸਾਥੀ ਦੌੜ ਜਾਣ ਜੰਗ ਦੇ ਮੈਦਾਨ ਚੋਂ, ਭੱਜ ਜਾਣ ਲੜਦਿਆਂ ਲੜਦਿਆਂ ਹੌਸਲਾ ਢਾ ਕੇ, ਉਹਨਾਂ ਨੂੰ ਮੋੜ ਕੇ ਵਾਪਸ ਲੈ ਕੇ ਆਉਣਾ ਇੰਨਾ ਔਖਾ ਹੈ, ਕਹਿੰਦੇ ਜਿਵੇਂ ਹੜ ਦੇ ਪਾਣੀ ਨੂੰ ਮੋੜ ਕੇ ਲਿਆਉਣਾ ਔਖਾ ਹੁੰਦਾ ਹੈ।
ਮ੍ਰਿਗ ਗਣ ਸਮੈ ਨਾ ਭਾਜਤੇ ਤਿਮ ਪਲਾਏ ਜੰਗ,
ਕਹਿੰਦੇ ਇਸ ਤਰ੍ਹਾਂ ਫਿਰ ਉਹ ਦੌੜਦੇ ਨੇ ਜਿਵੇਂ ਹਿਰਨ ਦੌੜਦੇ, ਮੁੜ ਕੇ ਥੰਬੇ ਨੀ ਨਾ ਜਾਂਦੇ, ਹਿਰਨਾਂ ਦੀ ਡਾਰ ਇੱਕ ਵਾਰੀ ਦੌੜ ਪਏ ਅੱਗੇ ਲੱਗ ਕੇ ਉਹਨਾਂ ਨੂੰ ਰੋਕਣਾ ਚਾਹੋ ਤੇ ਫਿਰ ਉਹ ਥੰਬਿਆਂ ਥੰਬਦੇ ਨਹੀਂ, ਫਿਰ ਉਹ ਰੋਕਿਆਂ ਰੁਕਦੇ ਨਹੀਂ।
ਤਬ ਧੀਰਜ ਧਰ ਹੋਏ ਖਰੋ ਜਿਮਰਨ ਥੰਬ ਨਿਸੰਗ,
ਉਸ ਵੇਲੇ ਜਦੋਂ ਸਾਰੇ ਸਾਥੀ ਸਾਥ ਛੱਡ ਕੇ ਦੌੜਨਾ ਚਾਹੇ ਹੋਣ ਤੇ ਉਸ ਭੱਜਦੇ ਹੋਏ ਨਾਲ ਦੇ ਸਾਥੀਆਂ ਵਿੱਚੋਂ ਇਹ ਜੰਗ ਦੇ ਮੈਦਾਨ ਚ ਆਪਣੇ ਪੈਰ ਜਮਾ ਕੇ ਖਲੋ ਕੇ ਆਖੇ ਜੇ ਤੁਸੀਂ ਦੌੜਨਾ ਤਾਂ ਦੌੜੋ ਪਰ ਮੈਂ ਇੱਥੇ ਜੰਗ ਦਾ ਮੈਦਾਨ ਛੱਡ ਕੇ ਨਹੀਂ ਜਾਣਾ, ਰਣ ਭੂਮੀ ਚ ਖਲੋ ਕੇ ਦੁਸ਼ਮਣ ਨਾਲ ਜੂਝਣਾ ਲੜਨਾ। ਖਾਲਸਾ ਜੀ ਉਹ ਸਭ ਤੋਂ ਸ੍ਰੇਸ਼ਟ ਸੂਰਮਾ ਹੈ, ਉਹ ਸਭ ਤੋਂ ਉੱਤਮ ਸੂਰਮਾ ਹੈ।
ਕਰੈ ਵਾਰ ਸਭ ਆਪਣੋ ਰਿਪਤੇ ਸਹਿ ਕੈ ਅੰਗ,
ਆਪ ਵਾਰ ਕਰਕੇ ਦੁਸ਼ਮਣ ਵੱਲੋਂ ਕੀਤਾ ਹੋਇਆ ਵਾਰ ਆਪਣੇ ਤਨ ਤੇ ਸਹਿ ਲਵੇ, ਵੈਰੀਆਂ ਵੱਲੋਂ ਕੀਤਾ ਹੋਇਆ ਵਾਰ ਆਪਣੇ ਤਨ ਤੇ ਝੱਲ ਲਵੇ।
ਖਰੇ ਕਰੇ ਪਟ ਸੰਗ ਕੈ ਰੋਕੈ ਸ਼ਤਨ ਜੰਗ,
ਔਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਰੋਕ ਲਵੇ। ਜਦੋਂ ਆਪ ਲੜਨ ਲੱਗ ਜਾਏ ਨਾ, ਫਿਰ ਉਹਨੂੰ ਵੇਖ ਕੇ ਦੂਜੇ ਵੀ ਹੌਸਲਾ ਕਰ ਪੈਂਦੇ ਵੀ ਸਾਡੇ ਨਾਲ ਦਾ ਸਾਥੀ ਲੜ ਰਿਹਾ, ਅਸੀਂ ਵੀ ਖਲੋ ਜਾਈਏ। ਕਹਿੰਦੇ ਫਿਰ ਉਹਨੂੰ ਵੇਖ ਕੇ ਦੂਜੇ ਵੀ ਖਲੋ ਜਾਂਦੇ ਨੇ, ਉਹ ਵੀ ਖਲੋ ਕੇ ਫਿਰ ਦੁਸ਼ਮਣ ਨਾਲ ਜੰਗ ਕਰਨ ਲੱਗ ਪੈਂਦੇ ਹਨ।
ਭਾਈ ਪਲਾਇਨ ਤੀਰ ਜੋ ਜੋ ਰੋਕਾ ਤਰ ਤੀਰ,
ਬਾਦਸ਼ਾਹ ਕਹਿੰਦੇ ਜੇ ਨਾਲ ਦੇ ਸਾਥੀ ਪਲਾਇਨ ਕਰ ਰਹੇ ਹੁਣ, ਭੱਜ ਰਹੇ ਹੁਣ, ਧੀਰਜ ਛੱਡ ਕੇ ਉਹਨਾਂ ਨੂੰ ਰੋਕ ਲੈਣਾ, ਉਹਨਾਂ ਨੂੰ ਥੰਮ ਲੈਣਾ, ਉਹਨਾਂ ਨੂੰ ਥੰਮ ਕੇ ਰੋਕ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨਾਲ ਲੜਨ ਵਾਲਾ ਜਿਹੜਾ ਸੂਰਮਾ ਹੈ, ਧੀਰਜ ਧਾਰਨ ਕਰਕੇ ਲੜਨ ਵਾਲਾ ਹੈ।
ਫਲ ਪ੍ਰਾਪਤੀ ਅਸਮੇਧ ਕੋ ਉੱਤਮ ਸੂਰ ਅਬੀਰ,
ਸਭ ਤੋਂ ਉੱਤਮ ਸੂਰਮਾ ਉਹਨੂੰ ਅਸਮੇਧ ਯੱਗ ਦੇ ਫਲ ਜਿੰਨੀ ਪ੍ਰਾਪਤੀ ਹੁੰਦੀ ਹੈ। ਕਿ ਜਿਵੇਂ ਅਸਮੇਧ ਯੱਗ ਦਾ ਫਲ ਕਹਿੰਦੇ ਬੜਾ ਉੱਤਮ ਹੁੰਦਾ ਹੈ, ਜਿਹੜਾ ਸੂਰਮਾ ਭੱਜਦੇ ਹੋਏ ਸਾਥੀਆਂ ਨੂੰ ਰੋਕ ਕੇ ਦੁਬਾਰਾ ਉਹਨਾਂ ਨੂੰ ਜੰਗ ਦੇ ਮੈਦਾਨ ਚ ਖੜਾ ਕਰ ਦੇਵੇ ਦੁਸ਼ਮਣ ਨਾਲ ਲੜਨ ਵਾਸਤੇ, ਉੱਤਮ ਸੂਰਮਾ ਹੈ, ਔਰ ਉਹਨੂੰ ਅਸਮੇਧ ਯੱਗ ਦੇ ਫਲ ਜਿੰਨੀ ਪ੍ਰਾਪਤੀ ਹੁੰਦੀ ਹੈ।
ਸੋ ਪੱਤਨ ਤੇ ਪਰਵਾਰਿਓ ਮਾਰੇ ਸਹਿਬ ਪਰਹਾਰ,
ਸੁਪੱਟਾਂ ਦੇ ਨਾਲ ਦੁਸ਼ਮਣਾਂ ਦੇ ਸੂਰਮਿਆਂ ਦੇ ਆਲੇ ਦੁਆਲੇ ਘੇਰਾ ਪਿਆ ਹੋਵੇ, ਇਹ ਵਿੱਚ ਘਿਰਿਆ ਹੋਵੇ ਤੇ ਘਿਰਿਆ ਹੋਵੇ ਦੁਸ਼ਮਣਾਂ ਨੂੰ ਮਾਰਦਾ ਹੋਇਆ, ਦੁਸ਼ਮਣਾਂ ਦੇ ਅਨੇਕਾਂ ਵਾਰ ਆਪਣੇ ਸਰੀਰ ਤੇ ਸਹਿੰਦਾ ਹੋਇਆ, ਅਨੇਕਾਂ ਵਾਰਾਂ ਨੂੰ ਆਪਣੇ ਸਰੀਰ ਤੇ ਚੱਲਦਾ ਹੋਇਆ,
ਪਹੁੰਚੇ ਅਛੇ ਸੁਲੋਕ ਮੈਂ ਤਨ ਕਲੰਕ ਸਭ ਡਾਰ,
ਸ਼ਹੀਦੀ ਪਾ ਜਾਏ। ਕਹਿੰਦੇ ਇਹੋ ਜਿਹਾ ਸੂਰਮਾ ਆਪਣੇ ਮਨ ਭਾਉਂਦੇ ਲੋਕ ਵਿਚ ਪਹੁੰਚਦਾ, ਜਿੱਥੇ ਜਾਣਾ ਚਾਹੇ ਉਥੇ ਉਹ ਜਾ ਸਕਦਾ, ਔਰ ਉਹਦੇ ਤਨ ਦੇ ਜਿਤਨੇ ਕਲੰਕ ਨੇ ਪਾਪ ਨੇ ਸਾਰੇ ਮਿਟ ਜਾਂਦੇ ਨੇ। ਜਿਵੇਂ ਚਮਕੌਰ ਦੀ ਜੰਗ ਆ ਪਰਸੋਂ ਦਿਨ ਆ ਰਿਹਾ, ਕਿ ਜਿਸ ਜੰਗ ਦੇ ਵਿਚ ਸਤਿਗੁਰਾਂ ਦੇ ਇਕ ਇਕ ਸੂਰਮੇ ਨੇ ਹਜ਼ਾਰਾਂ ਤੇ ਲੱਖਾਂ ਬੈਰੀਆਂ ਦੇ ਘੇਰੇ ਵਿਚ ਘਿਰ ਕੇ ਆਲੇ ਦੁਆਲਿਓ ਅਨੇਕਾਂ ਸ਼ਸਤਰ ਚਲਾਏ ਜਾ ਰਹੇ ਸਨ, ਅਨੇਕਾਂ ਹਥਿਆਰ ਚਲਾਏ ਜਾ ਰਹੇ ਸਨ, ਉਹਨਾਂ ਅਨੇਕਾਂ ਹਥਿਆਰਾਂ ਨੂੰ ਸਰੀਰ ਤੇ ਚੱਲਦਿਆਂ, ਅਨੇਕਾਂ ਵਾਰਾਂ ਨੂੰ ਆਪਣੇ ਸਰੀਰ ਤੇ ਚੱਲਦਿਆਂ ਉਹਨਾਂ ਸੂਰਬੀਰ ਬਹਾਦਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਸੂਰਮੇ ਨੇ, ਇਸ ਤਰ੍ਹਾਂ ਸੂਰਮਗਤੀ ਨੂੰ ਪ੍ਰਾਪਤ ਹੁੰਦੇ ਨੇ, ਉਹ ਆਪਣੇ ਮਨ ਭਾਉਂਦੇ ਲੋਕ ਵਿਚ ਪਹੁੰਚਦੇ ਨੇ, ਜੋ ਉਹਨਾਂ ਦੀ ਇੱਛਾ ਹੁੰਦੀ ਹੈ ਉੱਥੇ ਤੱਕ ਉਹਨਾਂ ਦੀ ਗਮਤਾ ਹੁੰਦੀ ਹੈ, ਔਰ ਉਹਨਾਂ ਦੇ ਜਿਤਨੇ ਵੀ ਕੀਤੇ ਹੋਏ ਪਾਪ ਕਲੰਕ ਨੇ ਉਹ ਸਾਰੇ ਪਾਪ ਮਿਟ ਜਾਂਦੇ ਹਨ, ਉਹਨਾਂ ਸਾਰੇ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਕਹੇ ਕਲੀਵਨ ਬਾਕ ਕੋ ਵਿਆਕੁਲ ਹੋਏ ਨਾ ਜੋਏ,
ਮਹਾਰਾਜ ਜੀ ਕਹਿੰਦੇ ਜੰਗ ਦੇ ਮੈਦਾਨ ਵਿਚ ਹੱਲਾ ਸ਼ੇਰੀ ਦੇ ਬੋਲ ਬੋਲਣੇ ਚਾਹੀਦੇ ਨੇ, ਸੂਰਮਿਆਂ ਨੂੰ ਨਾਲ ਦੇ ਸਾਥੀਆਂ ਨੂੰ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਲੜਨ ਵਾਸਤੇ। ਕਲੀਵਾਂ ਵਾਲੇ ਕਾਇਰਾਂ ਵਾਲੇ ਬੋਲ ਨਹੀਂ ਬੋਲਣੇ ਚਾਹੀਦੇ, ਹਾਏ ਮਰ ਗਏ ਦੁਸ਼ਮਣ ਆ ਗਿਆ ਪਤਾ ਨੀ ਕੀ ਹੋਵੇਗਾ, ਆਪ ਤਾਂ ਹੌਸਲਾ ਆਪਣਾ ਢਾਂਦੇ ਨੇ ਨਾਲਦਿਆਂ ਦਾ ਵੀ ਢਾ ਦਿੰਦੇ ਨੇ। ਕਹਿੰਦੇ ਜੰਗ ਦੇ ਮੈਦਾਨ ਚ ਜਦੋਂ ਲੜਨਾ ਉਦੋਂ ਢਹਿੰਦੇ ਬੋਲ ਨੀ ਬੋਲਣੇ, ਕਾਇਰਾਂ ਕਲੀਵਾਂ ਵਾਲੇ ਬੋਲ ਨੀ ਬੋਲਣੇ, ਉਸ ਵੇਲੇ ਸੂਰਮਿਆਂ ਵਾਲੇ ਬੋਲ ਬੋਲਣੇ ਨੇ। ਵੇਖੋ ਕਿੱਡੀ ਸੂਰਮਤਾਈ ਭਰੀ ਹੋਵੇਗੀ ਕਲਗੀਧਰ ਨੇ ਚਮਕੌਰ ਦੇ ਜੰਗ ਵਿਚ, ਕਿ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਦਾ ਮੁਕਾਬਲਾ ਕਰ ਰਹੇ ਨੇ, ਤੇ 10 ਲੱਖ ਦਾ ਮੁਕਾਬਲਾ ਕਰਦਿਆਂ ਇੱਕ ਮਹਾਰਾਜ ਜੀ ਹੌਸਲਾ ਦੇ ਰਹੇ ਨੇ, ਵੱਡਾ ਭਾਰੀ ਧੀਰਜ ਦੇ ਰਹੇ ਨੇ, ਤੇ ਕਹਿ ਰਹੇ ਨੇ ਖਾਲਸਾ ਜੀ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਜੰਗ ਦੇ ਵਿਚ ਅਸੀਂ ਜਿੱਤ ਪ੍ਰਾਪਤ ਕਰਨੀ। ਕਿੱਡਾ ਵੱਡਾ ਹੌਸਲਾ, ਜੇ ਉਹ ਕੋਈ ਆਮ ਇਨਸਾਨ ਹੁੰਦਾ ਤੇ ਉਹ ਕਹਿੰਦਾ ਅਸੀਂ 40 10 ਲੱਖ ਦਾ ਮੁਕਾਬਲਾ ਕਿਵੇਂ ਕਰਾਂਗੇ, ਕਿਵੇਂ ਮੁਕਾਬਲਾ ਕਰਾਂਗੇ, ਚਲੋ ਆਪਣਾ ਆਪ ਇਹਨਾਂ ਨੂੰ ਸਮਰਪਣ ਕਰ ਦਈਏ। ਪਰ ਮੇਰੇ ਸਤਿਗੁਰਾਂ ਨੇ ਆਖਿਆ, ਭਾਈ ਜੇ ਭਾਵੇਂ ਲੱਖਾਂ ਦੀ ਗਿਣਤੀ ਚ ਦੁਸ਼ਮਣ ਆ ਜੇ, ਕਦੇ ਹੌਸਲੇ ਢਾਣ ਵਾਲੇ ਬੋਲ ਨਾ ਬੋਲੇ, ਨਾਲ ਦੇ ਸਾਥੀਆਂ ਦਾ ਵੀ ਹੌਸਲਾ ਨਾ ਢਾਵੇ, ਸਗੋਂ ਸੂਰਮਿਆਂ ਵਾਲੇ ਬੋਲ ਬੋਲੇ ਤੇ ਸੂਰਮਿਆਂ ਵਾਲੇ ਬੋਲ ਬੋਲ ਕੇ ਉਹਨਾਂ ਅੰਦਰ ਵੀਰ ਰਸ ਭਰੇ। ਆਖੇ ਧਨ ਜੀਓ ਤੇ ਕੋ ਜਗ ਮੈਂ ਮੁਕਤੇ, ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹਿਆ ਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਮਰ ਤਾਂ ਜਾਣਾ ਹੀ ਹੈ, ਜੇ ਅੱਜ ਨਹੀਂ ਤੇ ਕੁਝ ਸਮੇਂ ਬਾਅਦ ਵੀ ਤਾਂ ਮੌਤ ਆਉਣੀ ਹੈ ਨਾ, ਕਿਉਂ ਨਾ ਅੱਜ ਹੀ ਜੰਗ ਦੇ ਮੈਦਾਨ ਵਿੱਚ ਵੈਰੀਆਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਜਾਈਏ। ਕਹਿੰਦੇ ਏਦਾਂ ਦੇ ਸੂਰਮਿਆਂ ਵਾਲੇ ਬੋਲ ਬੋਲਣੇ ਨੇ, ਨਾ ਕਿ ਕਾਇਰਾਂ ਗੀਤੀਆਂ ਤੇ ਬੁਜਲਾਂ ਵਾਲੇ।
ਅਸਤਰ ਸ਼ਸਤਰ ਕੋ ਨੈ ਗਨੈ ਮਾਰਨ ਮੈਂ ਰਿਸੋਏ।
ਉਦੋਂ ਫਿਰ ਇਹ ਨਾ ਵੇਖੇ ਮੇਰੇ ਕੋਲ ਹਥਿਆਰ ਚੰਗਾ ਨਹੀਂ, ਮੇਰੇ ਕੋਲ ਸ਼ਸਤਰ ਚੰਗਾ ਨਹੀਂ, ਮੇਰੇ ਕੋਲ ਅਸਤਰ ਚੰਗਾ ਨਹੀਂ, ਮੈਂ ਕਿਵੇਂ ਲੜਾਂਗਾ। ਸਿੰਘਾਂ ਦੇ ਗਾਤਰੇ ਕਿਰਪਾਨਾਂ ਹੁੰਦੀਆਂ ਸਨ ਖਾਲਸਾ ਜੀ, ਉਹ ਵੀ ਖੁੰਡੀਆਂ, ਉਹਨਾਂ ਤੇ ਮਿਆਨ ਨਹੀਂ ਸੀ ਹੁੰਦੇ, ਘੋੜੇ ਵਧੀਆ ਨਹੀਂ ਸੀ ਹੁੰਦੇ, ਪਰ ਜਦੋਂ ਲੜਦੇ ਸਨ ਉਹਨਾਂ ਖੁੰਡੀਆਂ ਤੇਗਾਂ ਨਾਲ ਵੀ ਏਦਾਂ ਆਹੂ ਲਾਂਦੇ ਸਨ ਦੁਸ਼ਮਣਾਂ ਦੇ ਕਿ ਇੱਕ ਇੱਕ ਸਿੰਘ ਕਈ ਕਈ ਪਠਾਣਾਂ ਤੇ ਭਾਰੂ ਪੈਂਦਾ ਸੀ। ਇਹ ਸਾਡਾ ਇਤਿਹਾਸ ਹੈ। ਕਲਗੀਧਰ ਜੀ ਬੀਜ ਦਾ ਆਪਣੇ ਸਿੰਘਾਂ ਚ ਭਰ ਰਹੇ ਨੇ, ਕਹਿੰਦੇ ਸਿੰਘੋ ਫਿਰ ਉਦੋਂ ਇਹ ਨਾ ਵੇਖੇ ਮੇਰਾ ਸ਼ਸਤਰ ਵਧੀਆ ਨਹੀਂ, ਮੇਰਾ ਅਸਤਰ ਵਧੀਆ ਨਹੀਂ। ਕਹਿੰਦੇ ਗਣਾ ਮਾਰਨ ਮਹਿਰਿਸ ਹੋਏ, ਕਹਿੰਦੇ ਬਸ ਉਸ ਵੇਲੇ ਇਹਦਾ ਰੋਸ ਇਹਦਾ ਵੀਰ ਰਸ ਦੁਸ਼ਮਣ ਨੂੰ ਮਾਰਨ ਵਾਸਤੇ ਹੀ ਹੋਵੇ।
ਮਰਨ ਵਿਖੇ ਨਿਸ਼ਚੈ ਜਿਸੈ ਰਣਪ੍ਰਿਯ ਧੀਰ ਸਮੇਤ।
ਮਰਨ ਵਿਚ ਜਿਸਦਾ ਨਿਸ਼ਚਾ ਹੋਵੇ, ਜਿਹਨੂੰ ਜੰਗ ਪਿਆਰਾ ਲੱਗਦਾ ਹੋਵੇ, ਯੁੱਧ ਪਿਆਰਾ ਲੱਗਦਾ ਹੋਵੇ, ਔਰ ਜੰਗ ਦੇ ਨਾਲ ਪਿਆਰ ਰੱਖਦਾ ਹੋਵੇ ਔਰ ਧੀਰਜ ਸਮੇਤ ਲੜੇ।
ਪਿਆਰੋ ਕਰੈ ਨਾ ਪ੍ਰਾਨ ਕੋ ਲੜੈ ਧਰਮ ਕੇਤ।
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੰਘ ਹੈ ਜੰਗ ਦੇ ਮੈਦਾਨ ਚ ਆਪਣੇ ਪ੍ਰਾਣ ਨਾ ਪਿਆਰੇ ਕਰੇ, ਆਪਣੇ ਧਰਮ ਨੂੰ ਪਿਆਰਾ ਜਾਣ ਕੇ ਜੰਗ ਵਿਚ ਲੜੇ, ਕਿ ਮੇਰਾ ਧਰਮ ਮੇਰੇ ਪ੍ਰਾਣਾਂ ਨਾਲੋਂ ਵੀ ਪਿਆਰਾ ਹੈ।
ਜੰਮੂ ਬਿਓ ਬਿਊ ਕੇ ਅਗਰ ਮੈਂ ਠਹਿਰਾਵੈ ਬਰਬੀਰ।
ਕਹਿੰਦੇ ਸਾਹਮਣੇ ਜਿਹੜੀ ਦੁਸ਼ਮਣ ਦਾ ਵਿਊ ਹੋਵੇ ਉਹਦੇ ਵਿਚ ਖਲੋ ਕੇ ਵੀਰਾਂ ਵਾਂਗੂ ਯੋਧਿਆਂ ਵਾਂਗੂ ਆਪ ਲੜੇ ਔਰ ਆਪਣੇ ਨਾਲ ਦੇ ਸੂਰਮਿਆਂ ਨੂੰ ਲੜਾਵੇ।
ਉਹੀ ਯੋਧਾ ਇੱਕ ਜੋਰ ਕੇ ਵਿਚਰ ਤੇ ਭਜੇ ਨਾ ਪੀਰ।
ਇੱਕ ਜੋਰ ਦੇ ਯੋਧੇ ਹੋਣ ਨਾਲ ਦੇ ਉਹਨਾਂ ਵਿਚੋਂ ਭੀਰੂ ਬਣ ਕੇ ਕਾਇਰ ਬਣ ਕੇ ਕਿਤੇ ਭੱਜੇ ਨਾ, ਦੌੜੇ ਨਾ, ਸਗੋਂ ਖਲੋ ਕੇ ਲੜੇ।
ਮੁੱਖ ਲੱਛਣ ਇਹ ਜੀਤ ਕੋ ਯੇ ਹਰਕ ਪਟ ਹੋਏ।
ਬਾਦਸ਼ਾਹ ਕਹਿੰਦੇ ਮੁੱਖ ਲੱਛਣ ਨੇ ਜਿੱਤ ਦੇ, ਜਿਹਦੇ ਕੋਲ ਇਹ ਲੱਛਣ ਨੇ ਉਹ ਜੰਗ ਚ ਕਦੇ ਹਾਰ ਹੀ ਨਹੀਂ ਸਕਦਾ। ਇਸੇ ਕਰਕੇ ਸਿੰਘਾਂ ਨੇ ਜਿੰਨੀਆਂ ਜੰਗਾਂ ਲੜੀਆਂ ਜਿੱਤੇ ਨੇ, ਕਿਉਂਕਿ ਸਿੰਘ ਇਸ ਨਿਸ਼ਚੇ ਨਾਲ ਲੜਦੇ ਰਹੇ ਨੇ ਜਿਹੜਾ ਨਿਸ਼ਚਾ ਗੁਰੂ ਕਲਗੀਧਰ ਨੇ ਬਖਸ਼ਿਆ ਹੈ।
ਅਤੇ ਸ਼ਤਰੂ ਕੋ ਜੰਗ ਮੈਂ ਸਭ ਕੋਈ
ਇਹੀ ਚਾਹੁਣਾ ਸਾਰਿਆਂ ਨੇ ਆਪਣੇ ਮਨ ਚ ਕੇ ਜੰਗ ਵਿਚ ਅਸੀਂ ਦੁਸ਼ਮਣ ਨੂੰ ਮਾਰ ਦੇਣਾ।
ਵਾਯੂ ਪ੍ਰਿਸ਼ਟ ਰਵ ਪਿਸ਼ਟ ਪਰ ਕੰਨ ਪੀ ਹੋਏ ਪਸ਼ਰਾਤ ਪਸ਼ਚਾਤ।
ਸਾਰੇ ਸ਼ੁਭ ਸ਼ਗਨ ਮਿਲ ਜਾਂਦੇ ਨੇ, ਹਵਾ ਪਿੱਛੋਂ ਚੱਲਦੀ, ਸੂਰਮੇ ਦੇ ਸਿਰ ਦੇ ਪਿਛਲੇ ਪਾਸੇ ਸੂਰਜ ਹੁੰਦਾ ਔਰ ਪਿਛਲੇ ਪਾਸੋਂ ਪੰਛੀ ਬੋਲਦੇ ਨੇ। ਕਹਿੰਦੇ ਭਾਈ ਉਹਦੇ ਸਾਰੇ ਸ਼ੁਭ ਲੱਛਣ ਹੋ ਜਾਂਦੇ ਹਨ।
ਇਹ ਬੋਲ ਬੇਹੰਗ ਹੋਏ ਲਕੈ ਜੀਤ ਕੀ ਬਾਤ।
ਕਹਿੰਦੇ ਫਿਰ ਉਹ ਜਾਣ ਲਵੇ ਹੁਣ ਮੇਰੀ ਜੇਤੀ ਜੇਤਾ, ਇਹ ਸਮਝ ਲਵੇ ਸੂਰਮਾ ਜੰਗ ਦੇ ਮੈਦਾਨ ਵਿਚ।
ਮੈਂ ਬਾਕੀ ਜਾਵਦ ਹੈ ਮਰੈ ਨਹੀਂ ਕਿਸ ਛਾਏ।
ਖਾਲਸਾ ਜੀ ਜੇ ਉਮਰ ਵਧੀ ਹੋਵੇ ਨਾ ਤੇ ਭਾਵੇਂ ਹਜ਼ਾਰਾਂ ਲੱਖਾਂ ਸੂਰਮੇ ਆ ਕੇ ਸਾਹਮਣੋਂ ਹਥਿਆਰ ਚਲਾ ਦੇਣ, ਕਦੇ ਮੌਤ ਨਹੀਂ ਹੋ ਸਕਦੀ। ਤੇ ਜੇ ਮੌਤ ਲਿਖੀ ਹੋਈ ਹੈ ਤੇ ਫਿਰ ਕਦੇ ਬਚਾ ਨਹੀਂ ਹੋ ਸਕਦਾ, ਇਹ ਸਮਝ ਲਓ ਆਪਣੇ।
ਪੂਰ ਆਰਬਲ ਹੋਣ ਤੇ ਬਚੈ ਨਾ ਕੋਟੀ ਉਪਾਏ।
ਜੇ ਉਮਰ ਪੂਰੀ ਹੋ ਗਈ ਹੈ ਤੇ ਫਿਰ ਕੋਈ ਬਚ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਜੇ ਉਮਰ ਨਹੀਂ ਪੂਰੀ ਹੋਈ ਫਿਰ ਖੂਬ ਲੜ, ਜਿੰਨਾ ਲੜੇਗਾ ਦੁਸ਼ਮਣਾਂ ਨਾਲ ਤੇਰਾ ਕੁਝ ਨਹੀਂ ਵਿਗਾੜ ਸਕਣਗੇ।
ਇਮ ਲੱਖ ਕਹਿ ਧੀਰਜ ਸਰੈ ਪਰ ਦਲ ਕਰੈ ਵਿਨਾਸ਼।
ਜਾਣ ਕੇ ਧੀਰਜ ਧਾਰ ਕੇ ਜੰਗ ਦੇ ਮੈਦਾਨ ਵਿਚ ਲੜੇ।
ਜੀਤ ਧਨ ਜਸ ਪ੍ਰਾਪਤੀ ਮਰੈ ਸੁਰਗ ਮੈਂ ਬਾਤ।
ਇਹਦਾ ਉਹ ਫਿਰ ਜਿੱਤ ਕੇ ਜਸ ਪ੍ਰਾਪਤ ਕਰਦਾ ਔਰ ਸਰੀਰ ਤਿਆਗ ਕੇ ਉਹਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ।
ਸ਼ਸਤਰ ਮੈਂ ਕਰ ਪ੍ਰੇਮ ਕੋ ਸਾਰ ਸੰਭਾਲ।
ਬਾਦਸ਼ਾਹ ਕਹਿੰਦੇ ਸ਼ਸਤਰਾਂ ਨਾਲ ਪ੍ਰੇਮ ਕਰਨਾ ਤੇ ਨਿਤ ਸ਼ਸਤਰਾਂ ਦੀ ਸੰਭਾਲ ਕਰਨੀ ਹੈ।
ਨਿਰਮਲ ਕਰ ਡਰ ਕਰ ਬਿਖੈ ਅਰ ਪੈ ਪੁਸ਼ਪਨ ਮਾਲ।
ਔਰ ਮਹਾਰਾਜ ਜੀ ਕਹਿੰਦੇ ਨਿਰਮਲ ਤੇਗ ਜਿਹੜੀ ਹੈ ਜਿਹਦੀ ਧਾਰ ਤਿੱਖੀ ਹੋਵੇ ਐਸੀ ਤੇਗ ਧਾਰਨ ਕਰਨੀ ਔਰ ਸ਼ਸਤਰਾਂ ਦੀ ਪੂਜਾ ਵੀ ਕਰੇ ਉਹਨਾਂ ਨੂੰ ਪੁਸ਼ਪਾਦਕ ਭੇਟ ਵੀ ਕਰੇ।
ਦੁਖਾਏ ਚੰਦਨ ਚਰਚ ਸੌਰਭ ਅਰਪ ਚੜਾਏ।
ਦੁਖਾਵੇ ਚੰਦਨ ਦਾ ਚਰਚਨ ਕਰੇ ਉਹਨਾਂ ਸ਼ਸਤਰਾਂ ਦੇ ਉੱਤੇ ਸ਼ਸਤਰਾਂ ਨੂੰ ਪੀਰ ਜਾਣ ਕੇ ਪੂਜੇ।
ਤਾਰੇ ਆਦਰ ਸਹਿਤ ਪਟ ਰਾਖੇ ਅੰਗ ਲਗਾਏ।
ਸਤਕਾਰ ਨਾਲ ਸ਼ਸਤਰਾਂ ਨੂੰ ਆਪਣੇ ਅੰਗਾਂ ਤੇ ਸਜਾ ਕੇ ਰੱਖੇ।
ਪ੍ਰਥਮ ਟਿਕਾਵੇ ਹੱਥ ਨਿਜ ਅਨਕ ਗੁਲੇਲੇ ਮਾਰ।
ਮਹਾਰਾਜ ਜੀ ਕਹਿੰਦੇ ਵੀ ਤਣਕ ਕਿਵੇਂ ਚਲਾਣਾ। ਮਹਾਰਾਜ ਜੀ ਕਹਿੰਦੇ ਤਣਕ ਚਲਾਣ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਗੁਲੇਲ ਚਲਾਵੇ। ਗੁਲੇਲ ਦੇ ਉੱਤੇ ਕਦੋਂ ਨਿਸ਼ਾਨੇ ਤੇ ਤੁਹਾਡਾ ਹੱਥ ਟਿਕ ਜਾਏਗਾ।
ਹੁਣ ਤਨ ਖੈਂਚਨ ਕੋ ਦਿਖੇ ਨਿਤੀ ਜਤਨ ਸੰਭਾਰ।
ਪਹਿਲਾਂ ਤਾਂ ਗੁਲੇਲ ਤੇ ਹੱਥ ਟਿਕਾਵੇ, ਫਿਰ ਤਨਖ ਦੀ ਜਿਹੜੀ ਤੰਦੀ ਉਹਨੂੰ ਖਿੱਚੇ ਤੇ ਛੱਡੇ, ਖਿੱਚੇ ਤੇ ਛੱਡੇ, ਇਹਦਾ ਅਭਿਆਸ ਕਰੇ।
ਹੱਥ ਸਿਕੰਦੇ ਸਮ ਕਰੇ ਨਿਸ਼ਚਲ ਨੈਣ ਸਮੇਤ।
ਆਪਣੇ ਹੱਥ ਨੂੰ ਆਪਣੇ ਮੋਢੇ ਦੀ ਸੇਧ ਵਿਚ ਰੱਖੇ, ਸਿੱਧਾ ਕਰਕੇ ਰੱਖੇ ਔਰ ਆਪਣੀ ਦ੍ਰਿਸ਼ਟੀ ਜਿਹੜੀ ਹੈ ਉਹਨਾਂ ਨੂੰ ਨਿਸ਼ਚਲ ਕਰਕੇ ਸਾਹਮਣੇ ਟਿਕਾਵੇ।
ਦ੍ਰਿਸ਼ਟ ਮਸ਼ਟ ਤੇ ਲਛ ਤੋਂ ਛਾਦੈ ਇਕ ਤਾਲੇਤ।
ਆਪਣੇ ਹੱਥ ਦਾ ਜਿਹੜਾ ਮੁੱਠਾ ਉਹਦੀ ਸੇਧ ਦੇ ਵਿਚ ਸਾਹਮਣੇ ਨਿਸ਼ਾਨੇ ਦੇ ਔਰ ਆਪਣੇ ਹੱਥ ਦੀ ਜਿਹੜੀ ਮੁੱਠ ਹੈ ਉਹਦਾ ਸਿੱਧਾ ਨਿਸ਼ਾਨਾ ਰੱਖ ਕੇ ਫਿਰ ਤੀਰ ਚਲਾਵੇ।
ਦ੍ਰਿਸ਼ਟ ਮੁਸ਼ਟ ਮਨ ਲਛ ਜਾਵੇ ਇਕ ਸੰਗਤ ਕੋ ਪਾਏ।
ਕਹਿੰਦੇ ਦ੍ਰਿਸ਼ਟੀ ਤੇ ਹੱਥ ਦੀ ਜਿਹੜੀ ਮੁੱਠ ਹੈ ਉਹ ਤੇ ਮਨ ਤੇ ਨਿਸ਼ਾਨਾ ਜਦੋਂ ਇੱਕੋ ਹੋ ਜਾਂਦੇ ਨੇ, ਚਾਰੇ ਚੀਜ਼ਾਂ ਇੱਕੋ ਹੋ ਜਾਂਦੀਆਂ ਨੇ।
ਮੈਂ ਚੁੱਕੈ ਸੋ ਹੱਥਨ ਤੇ ਇਹਨੇ ਅਭਿਆਸ ਕਮਾਏ।
ਫਿਰ ਤੀਰ ਕਦੇ ਨਿਸ਼ਾਨੇ ਤੋਂ ਚੁੱਕ ਨਹੀਂ ਸਕਦਾ, ਉਹ ਤੀਰ ਫਿਰ ਨਿਸ਼ਾਨੇ ਨੂੰ ਬਿੰਨ ਕੇ ਪਾਰ ਜਾਂਦਾ ਹੈ।
ਮਾਮ ਮੁਸ਼ਟ ਤਨ ਪਰ ਟਿਕੀ ਤਥਾ ਤੁਪਕ ਕੇ ਸਾਥ।
ਜਿਵੇਂ ਖੱਬੀ ਖੱਬਾ ਹੱਥ ਜਿਹੜਾ ਮੁੱਠ ਹੈ ਉਹ ਤਨਖ ਦੇ ਉੱਤੇ ਟਿਕਦੀ ਹੈ ਨਾ, ਏਦਾਂ ਹੀ ਬੰਦੂਕ ਵੀ ਖੱਬੇ ਹੱਥ ਦੇ ਨਾਲ ਅਗਲੇ ਪਾਸੋਂ ਪਕੜੀ ਦੀ ਹੈ ਔਰ ਸੱਜੇ ਹੱਥ ਨਾਲ ਘੋੜਾ ਚਲਾਈ ਦਾ ਹੈ।
ਬਲ ਪਰਨੇ ਚਲ ਹੋਤੈ ਮੈਂ ਡੋਲੇ ਪੁਨ ਹੱਥ।
ਬਲ ਨੂੰ ਨਿਚਲ ਕਰਕੇ ਰੱਖੇ, ਹੱਥਾਂ ਨੂੰ ਹਿੱਲਣ ਨਾ ਦੇਵੇ ਜਦੋਂ ਬੰਦੂਕ ਚਲਾਵੇ, ਨਿਸ਼ਾਨਾ ਚਲਾਵੇ ਜਾਂ ਤੀਰ ਅੰਦਾਜ਼ੀ ਕਰੇ।
ਜੀਦ ਮਾਨ ਮਨ ਦ੍ਰਿਸ਼ਟ ਲਛ ਮੱਖੀ ਜੁੱਤ ਸਭ ਸੋਏ।
ਦੀਦ ਮਾਨ ਅੰਦਰੋਂ ਵੇਖਣ ਵਾਲੀ ਦ੍ਰਿਸ਼ਟੀ, ਦੂਜਾ ਮਨ ਤੇ ਤੀਜਾ ਨਿਗਾਹ ਤੇ ਚੌਥਾ ਨਿਸ਼ਾਨਾ ਤੇ ਪੰਜਵੀਂ ਬੰਦੂਕ ਦੀ ਜਿਹੜੀ ਮੱਖੀ ਹੁੰਦੀ ਹੈ ਜਿਹੜੀ ਨਿਸ਼ਾਨੇ ਦੀ ਸੇਧ ਲਾ ਕੇ ਵੇਖੀ ਦੀ ਹੈ।
ਪੰਚੋਂ ਜੋ ਇੱਕ ਸੂਤ ਹੈ ਹਥਿਓ ਬਚੈ ਨਾ ਕੋਈ।
ਪੰਜੇ ਚੀਜ਼ਾਂ ਇੱਕ ਹੋ ਜਾਣ ਫਿਰ ਜਿੱਥੇ ਗੋਲੀ ਮਾਰੋਗੇ ਉਹ ਕਦੇ ਬਚ ਨਹੀਂ ਸਕਦਾ।
ਨਿਤ ਅਭਿਆਸ ਹੈ ਕਰ ਟਿਕੈ ਮਿਲਿਓ ਰਹਿ ਤਿੰਨ ਸੰਗ।
ਮਹਾਰਾਜ ਜੀ ਕਹਿੰਦੇ ਦਾ ਨਿਤ ਅਭਿਆਸ ਕਰਨਾ ਆਪਣੇ ਤੀਰ ਅੰਦਾਜ਼ੀ ਦੀ ਵਿਦਿਆ ਤੇ ਬੰਦੂਕ ਚਲਾਣ ਦੀ ਵਿਦਿਆ ਗੁਰੂ ਕਲਗੀਧਰ ਜੀ ਦੱਸ ਰਹੇ ਨੇ।
ਸੋ ਆਯੁਧ ਪਟ ਹੱਥ ਕਿਉਂ ਨਾ ਕਾਜ ਦੇ ਜੰਗ।
ਕਹਿੰਦੇ ਜੇ ਏਦਾਂ ਦਾ ਅਭਿਆਸ ਕਰੋਗੇ ਜੰਗ ਦੇ ਵਿਚ ਲੋੜ ਪਵੇਗੀ ਫਿਰ ਉਹ ਸ਼ਸਤਰ ਤੁਹਾਡਾ ਸਾਥ ਦੇਵੇਗਾ।
ਸਿਰ ਤਰ ਰੱਖੇ ਨਾ ਸ਼ਸਤਰ ਕੋ ਅਦਬ ਸਹਿਤ ਧਰ ਪਾਤ।
ਕਹਿੰਦੇ ਸ਼ਸਤਰ ਨੂੰ ਹਮੇਸ਼ਾ ਆਪਣੇ ਹੱਥਾਂ ਦੇ ਵਿਚ ਅਦਬ ਦੇ ਸਹਿਤ ਧਾਰਨ ਕਰਕੇ ਰੱਖੇ।
ਅੰਗ ਸੰਗ ਲਾਇਓ ਰਹਿ ਕਰੋ ਨਰਿਪ ਵਿਸ਼ਵਾਸ।
ਕਹਿੰਦੇ ਹਰ ਵੇਲੇ ਸ਼ਸਤਰਾਂ ਨੂੰ ਆਪਣੇ ਅੰਗਾਂ ਨਾਲ ਲਾ ਕੇ ਰੱਖੇ, ਕਦੇ ਦੁਸ਼ਮਣ ਦਾ ਵਿਸ਼ਵਾਸ ਨਾ ਕਰੇ। ਇਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਰਹਿਤ ਦੱਸੀ, ਸ਼ਸਤਰ ਬਸਤਰ ਸ਼ਸਤਰਾਂ ਦੀ ਵਿਦਿਆ ਦਾ ਅਭਿਆਸ ਕਰਨ ਦੀ ਵੀ ਪ੍ਰੇਰਣਾ ਦਿੱਤੀ ਹੈ। ਇਸ ਤੋਂ ਅੱਗੇ ਭਾਈ ਦਇਆ ਸਿੰਘ ਜੀ ਬ੍ਰਹਮ ਗਿਆਨ ਦੀ ਕਥਾ ਸਰਵਣ ਕਰਾ ਰਹੇ ਨੇ, ਕਰਮ ਨਿਰਣਾ ਦੱਸ ਰਹੇ ਨੇ, ਆਤਮ ਵਿਚਾਰ ਦੱਸ ਰਹੇ ਨੇ, ਕੋਸ਼ ਕੀ ਹਨ, ਅਗਿਆਨ ਕੀ ਹੈ, ਮਨ ਕੀ ਹੈ, ਬੁੱਧੀ ਕੀ ਹੈ, ਅੰਤਸ਼ਕਰਨ ਕੀ ਹੈ। ਬੜੀ ਡੂੰਘੀ ਕਥਾ ਹੈ ਇਹ ਕਰਮ ਨਿਰਣੈ ਦੀ, ਇਹਨੂੰ ਵੇਦਾਂਤ ਦੀ ਕਥਾ ਵੀ ਕਹਿੰਦੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।